ਕਰਦੇ ਹਾਂ, ਸਹੀ ਰਸਤੇ ਤੇ ਤੁਰੇ ਹੋਏ ਹਾਂ। ਲੋਕ ਪ੍ਰਲੋਕ ਦੇ ਸੁਖ ਦੇਣ ਵਾਲੇ ਸਮੇਂ ਦੇ ਸਤਿਗੁਰੂ ਨੂੰ ਯਾਦ ਕਰੀਏ। ਸਭ ਕਹੋ ਧੰਨ ਸਤਿਗੁਰੂ ਦੇ ਸਿੰਘ ਦੀ ਸੱਚ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਲੰਕਾ ਦੇ ਵਿੱਚ ਮਰਦਾਨੇ ਦੇ ਕਹਿ ਤੇ ਦਰਸ਼ਨ ਕਰਾਉਣ ਵਾਸਤੇ, ਉੱਥੋਂ ਦਾ ਸਾਰਾ ਕੁਛ ਵਿਖਾਉਣ ਵਾਸਤੇ ਜਿਸ ਵੇਲੇ ਗਏ, ਉਹ ਸਾਖੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ ਭਾਈ ਬਾਲਾ ਜੀ ਸੁਣਾ ਰਹੇ ਨੇ। ਜਿਸ ਵੇਲੇ ਮੁਨੀ ਲੋਕ, ਸਾਧੂ ਲੋਕ, ਸੰਤ ਲੋਕ ਉਹਨਾਂ ਨੂੰ ਜਦੋਂ ਰਾਵਣ ਨੇ ਬਹੁਤ ਤੰਗ ਕੀਤਾ, ਦੁਖੀ ਕੀਤਾ, ਤੇ ਉਹਨਾਂ ਨੇ ਫਿਰ ਪੁਕਾਰ ਕੀਤੀ, ਦੇਵਤੇ ਪ੍ਰਗਟ ਹੋਏ, ਉਹਨਾਂ ਨੂੰ ਰਾਵਣ ਨੇ ਕੈਦ ਕਰ ਲਿਆ। ਉਹਨਾਂ ਸਾਰਿਆਂ ਨੇ ਫਿਰ ਪੁਕਾਰ ਕੀਤੀ ਵਿਸ਼ਨੂੰ ਭਗਵਾਨ ਅੱਗੇ, ਤੇ ਵਿਸ਼ਨੂੰ ਭਗਵਾਨ ਜੀ ਫਿਰ ਰਾਮ ਚੰਦਰ ਜੀ ਦਾ ਰੂਪ ਧਾਰਨ ਕਰਕੇ ਆਪਣੀ ਮਾਇਆ ਮਾਤਾ ਸੀਤਾ ਨੂੰ ਉਸ ਰੂਪ ਵਿੱਚ ਨਾਲ ਲੈ ਕੇ ਰਾਜ ਸਿੰਘਾਸਨ ਤੇ ਨਹੀਂ ਬੈਠੇ, ਜੰਗਲਾਂ ਨੂੰ ਆ ਗਏ ਤੇ ਰਾਕਸ਼ਾਂ ਨੂੰ ਮਾਰਦੇ, ਸੰਤਾਂ ਨੂੰ ਸੁਖ ਦਿੰਦੇ ਦਿੰਦੇ। ਹੁਣ ਇਸ ਰਾਕਸ਼ਸ ਦੀ ਵਾਰੀ ਆ, ਇਹਨੂੰ ਮਾਰਨਾ। ਇਹਨਾਂ ਦੀ ਕੈਦ ਵਿੱਚੋਂ ਸਾਰੇ ਦੇਵਤੇ ਛਡਾਉਣੇ ਆ। ਸੀਤਾ ਦਾ ਤੇ ਇੱਕ ਬਹਾਨਾ ਸੱਚੇ ਪਾਤਸ਼ਾਹ ਬਣਾਇਆ ਸੀ ਕਿ ਉਹ ਚੱਕ ਕੇ ਲੈ ਗਿਆ ਸੀਤਾ ਨੂੰ। ਪਿੱਛੇ ਇਹ ਕਥਾ ਹੈ ਕਿ ਰਾਵਣ ਨੇ ਦੇਵਤੇ ਵੀ ਕੈਦ ਕੀਤੇ ਹੋਏ ਸੀ। ਚੰਦ ਸੂਰਜ ਜਾ ਕੇ ਤਪਤ ਰਸੋਈ, ਬੈਸੰਤਰ ਜਾ ਕੇ ਕੱਪੜੇ ਧੋਈ, ਸਾਰੇ 33 ਕਰੋੜ ਦੇਵਤੇ ਦੀ ਕੈਦ ਵਿੱਚ ਸੀ। ਇਹਦੇ ਕੰਮ ਕਰਦੇ ਸੀ, ਇਹਦੀ ਪ੍ਰਜਾ ਨੂੰ ਰੋਟੀਆਂ ਨਹੀਂ ਸੀ ਪਕਾਉਣੀਆਂ ਪੈਂਦੀਆਂ। ਚੰਦਰਮਾ ਤੇ ਸੂਰਜ ਹੀ ਇਹਨਾਂ ਦਾ ਲੰਗਰ ਪਾਣੀ ਕਰਦੇ ਸੀ। ਅੱਗ ਇਹਨਾਂ ਦੇ 1 ਲੱਖ ਪੂਤ, 1.25 ਲੱਖ ਨਾਤੀ, ਹੋਰ ਜਿਹੜੇ ਘਰ ਦੇ ਜੀ ਸੀ ਸਾਰਿਆਂ ਦੇ ਕੱਪੜੇ ਧੋਂਦੀ ਸੀ। ਬਰਨ ਦੇਵਤਾ ਤੇ ਪਵਨ ਦੇਵਤਾ ਝਾੜੂ ਦਿੰਦਾ ਸੀ, ਬਰਨ ਦੇਵਤਾ ਛਿੜਕਾਓ ਕਰਦਾ ਸੀ। ਸਾਰੇ ਦੇਵਤੇ ਇਹਦੇ ਕੰਮ ਕਰਦੇ ਸੀ ਤੇ ਪੁਕਾਰ ਕਰਦੀਆਂ ਸੀ ਇਹਨਾਂ ਦੀਆਂ ਘਰ ਵਾਲੀਆਂ ਕਿ ਸਾਡੇ ਘਰ ਵਾਲਿਆਂ ਨੂੰ ਛਡਾਓ। ਦੇਵਤੇ ਵੀ ਪੁਕਾਰ ਕਰਦੇ ਸੀ, ਸਾਧੂ ਸੰਤਾਂ ਨੇ ਵੀ ਪੁਕਾਰ ਕੀਤੀ, ਸੱਚੇ ਪਾਤਸ਼ਾਹ ਇਸੇ ਦੁਸ਼ਟ ਨੂੰ, ਦੁੱਖ ਦੇਣ ਵਾਲੇ ਨੂੰ, ਅੱਤ ਕਰਨ ਵਾਲੇ ਨੂੰ ਇਹਨੂੰ ਮਾਰੋ। ਤੇ ਕਿਸ ਤਰ੍ਹਾਂ ਰਾਮ ਚੰਦਰ ਜੀ ਨੇ ਉਹਨਾਂ ਨੂੰ ਮਾਰਿਆ, ਆਪਾਂ ਉਹ ਤੁਲਸੀਦਾਸ ਜੀ ਦਾ ਲਿਖਿਆ ਹੋਇਆ ਰਮਾਇਣ ਕੁਲਬੀਰ ਸਿੰਘ ਜੀ ਕੋਲੋਂ ਰੋਜ਼ ਸੁਣਦੇ ਹਾਂ। ਤੇ ਮਰਦਾਨੇ ਦਾ ਵੀ ਜੀ ਕੀਤਾ ਸੱਚੇ ਪਾਤਸ਼ਾਹ ਜੀ, ਕਿੱਦਾਂ ਉਹਨਾਂ ਨੇ ਲੰਕਾ ਦੇ ਜਾਣ ਵਾਸਤੇ ਸਮੁੰਦਰ ਤੇ ਪੁਲ ਬੰਨਿਆ, ਤੇ ਉਹ ਸਾਰਾ ਕੁਛ ਤੁਸੀਂ ਮੈਨੂੰ ਵਿਖਾਓ। ਤੇ ਮੈਂ ਇੱਥੋਂ ਕਥਾ ਨੂੰ ਆਰੰਭ ਕਰਦਾ ਹਾਂ ਕਿ ਕਿੱਦਾਂ ਦੇਵਤਿਆਂ ਨੇ ਪੁਕਾਰ ਕੀਤੀ, ਸੱਚੇ ਪਾਤਸ਼ਾਹ ਕਿੱਦਾਂ ਉੱਥੇ ਪਹੁੰਚੇ। ਇਹ ਸਤਿਗੁਰੂ ਅੰਗਦ ਦੇਵ ਜੀ ਨੂੰ ਗੁਰੂ ਭਾਈ ਬਾਲਾ ਜੀ ਸੁਣਾ ਰਹੇ ਨੇ।
ਤਬ ਸ੍ਰੀ ਬਿਸ਼ਨ ਧਰਿਓ ਅਵਤਾਰਾ,
ਤੇ ਗੁਰੂ ਨਾਨਕ ਦੇਵ ਜੀ ਭਾਈ ਬਾਲੇ ਨੂੰ ਦੱਸ ਰਹੇ ਆ, ਭਾਈ ਮਰਦਾਨੇ ਨੂੰ, ਮਰਦਾਨੇ ਆ ਤਾਂ ਫਿਰ ਵਿਸ਼ਨੂੰ ਭਗਵਾਨ ਨੇ ਅਵਤਾਰ ਧਾਰਿਆ ਜਿਹਦਾ ਨਾਂ ਰਾਮ ਚੰਦਰ ਹੋਇਆ।
ਦੈਤ ਸਰਬ ਕੋ ਕਰਹਿ ਸੰਘਾਰਾ,
ਦੁਸ਼ਟ ਜਿਤੇ ਅਠਵਤ ਉਤਪਾਤਾ, ਸਕਲ ਮਲੇਸ਼ ਕਰੋ ਰਣਕਾਤਾ। ਸਤਿਗੁਰੂ ਸੰਸਾਰ ਤੇ ਆਉਂਦਾ ਹੀ ਇਸ ਵਾਸਤੇ ਆ, ਸੰਤਾਂ ਭਗਤਾਂ ਨੂੰ ਸੁਖ ਦੇਣ ਵਾਸਤੇ ਤੇ ਦੁਸ਼ਟਾਂ ਨੂੰ, ਰਾਕਸ਼ਾਂ ਨੂੰ ਮਾਰਨ ਵਾਸਤੇ, ਸੰਤਾਂ ਭਗਤਾਂ ਦੀ ਰਾਖੀ ਕਰਨ ਵਾਸਤੇ। ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਮਰਦਾਨਾ, ਤੇ ਫਿਰ ਰਾਮ ਚੰਦਰ ਜੀ ਨੇ ਦੁਸ਼ਟਾਂ ਦਾ, ਰਾਕਸ਼ਾਂ ਦਾ ਨਾਸ਼ ਕੀਤਾ।
ਕਰਕੇ ਧਿਆਨ ਲਖਿਓ ਅਸ ਜਬ ਹੀ,
ਅੰਤਰ ਧਿਆਨ ਹੋ ਕੇ ਜਦੋਂ ਇਸ ਸਾਖੀ ਨੂੰ, ਇਸ ਬਿਰਤਾਂਤ ਨੂੰ, ਇਸ ਭੁਗਤ ਚੁੱਕੇ ਸਮੇਂ ਨੂੰ ਜਦੋਂ ਵੇਖਿਆ,
ਆਇਓ ਅਯੁੱਧਿਆ ਮੁਨਵਰ ਤਬ ਹੀ।
ਮੁਨਵਰ ਇੱਥੇ ਗੱਲ ਚੱਲਦੀ ਪਈ ਆ ਵਿਸ਼ਵਾਮਿੱਤਰ ਜੀ ਦੀ। ਵਿਸ਼ਵਾਮਿੱਤਰ ਜੀ ਯੱਗ ਕਰ ਰਹੇ ਸੀ, ਤੇ ਯੱਗ ਕਰਦਿਆਂ ਕਰਦਿਆਂ ਰਾਕਸ਼ਾਂ ਨੇ ਉਹਦੇ ਵਿੱਚ ਹੱਡੀਆਂ ਤੇ ਹੋਰ ਗੰਦ ਕੂੜਾ ਸੁੱਟਤਾ, ਉਹਦਾ ਯੱਗ ਭੰਗ ਕਰ ਦਿੱਤਾ। ਇਹਨੇ ਜਦੋਂ ਅੰਤਰ ਧਿਆਨ ਹੋ ਕੇ ਦੇਖਿਆ ਕਿ ਅਕਾਲ ਪੁਰਖ ਹੁਣ ਹੈ ਧਰਤੀ ਤੇ ਕਿਸੇ ਰੂਪ ਵਿੱਚ, ਤੇ ਫਿਰ ਜਦੋਂ ਅੰਤਰ ਧਿਆਨ ਹੋ ਕੇ ਵੇਖਿਆ ਤੇ ਇਹਨੂੰ ਪਤਾ ਲੱਗਿਆ ਕਿ ਇਸ ਵੇਲੇ ਰਾਮ ਚੰਦਰ ਜੀ ਦੇ ਰੂਪ ਵਿੱਚ ਅਯੁੱਧਿਆ ਦੇ ਵਿੱਚ ਦਸ਼ਰਥ ਦਾ ਵੱਡਾ ਲੜਕਾ ਉਹੀ ਵਿਸ਼ਨੂੰ ਭਗਵਾਨ ਆ। ਤੇ ਫਿਰ ਆਪਣੀ ਕੁਟੀਆ ਤੋਂ ਇਹ ਦੇਖਿਆ ਤੇ ਅੰਤਰ ਧਿਆਨ ਹੋ ਕੇ ਸਮਾਧੀ ਦਿਨ ਸਾਨੂੰ ਸਾਰਿਆਂ ਨੂੰ ਹੋਣਾ ਚਾਹੀਦਾ। ਜੋ ਕੁਛ ਅਸੀਂ ਇਹਨਾਂ ਅੱਖਾਂ ਨਾਲ ਨਹੀਂ ਵੇਖ ਸਕਦੇ ਅਸੀਂ ਸਮਾਧੀ ਲੀਨ ਹੋ ਕੇ ਵੇਖ ਸਕਦੇ ਹਾਂ। ਜਿਵੇਂ ਜਿਵੇਂ ਸਮਾਧੀ ਲੀਨ ਹੋਣ ਦੀ ਅਸੀਂ ਆਦਤ ਪਾਵਾਂਗੇ ਤਿਵੇਂ ਤਿਵੇਂ ਜਿਹੜਾ ਦਿਵਯ ਦ੍ਰਿਸ਼ਟੀ ਵਾਲਾ ਉਹ ਸਾਰਾ ਕੁਛ ਅਸੀਂ ਵੇਖ ਸਕਦੇ ਹਾਂ। ਇਸ ਮੁਨੀ ਨੇ ਵਿਸ਼ਵਾਮਿੱਤਰ ਨੇ ਦਿਵਯ ਦ੍ਰਿਸ਼ਟੀ ਦੇ ਨਾਲ ਦੇਖਿਆ ਕਿ ਅਕਾਲ ਪੁਰਖ ਸਤਿਗੁਰੂ ਰਾਮ ਚੰਦਰ ਜੀ ਦੇ ਰੂਪ ਵਿੱਚ ਅਯੋਧਿਆ ਵਿੱਚ ਰਾਜ ਦਸ਼ਰਥ ਦੇ ਵੱਡੇ ਸਾਹਿਬਜ਼ਾਦੇ ਵੱਡੇ ਪੁੱਤਰ ਬਣ ਕੇ ਆਏ ਹੋਏ ਨੇ ਤੇ ਉਹਨਾਂ ਦੇ ਚਰਨਾਂ ਵਿੱਚ ਪੁਕਾਰ ਕਰਨ ਵਾਸਤੇ ਇਹ ਫਿਰ ਆਪਣੀ ਕੁਟੀਆ ਤੋਂ ਜੰਗਲ ਚੋਂ ਫਿਰ ਅਯੋਧਿਆ ਨੂੰ ਤੁਰਨ ਲੱਗੇ।
ਨ੍ਰਿਪ ਨੈ ਸਨ ਮਾਨਿਓ ਕਰ ਬੰਧਨ।
ਅਯੋਧਿਆ ਵਿੱਚ ਜਦੋਂ ਪਹੁੰਚੇ ਤੇ ਇਹ ਜ਼ਰੂਰੀ ਗੱਲ ਆ ਕਿ ਕੋਈ ਵੀ ਸਾਧੂ ਸੰਤ ਘਰ ਆਵੇ, ਕੋਈ ਵੀ ਅਤਿਥੀ ਆਵੇ, ਸਾਡਾ ਫਰਜ਼ ਬਣਦਾ ਕਿ ਅਸੀਂ ਉਹਦਾ ਬਹੁਤ ਸਾਰਾ ਆਦਰ ਕਰੀਏ, ਇੰਨਾ ਆਦਰ ਕਰੀਏ ਜਿਵੇਂ ਭਗਵਾਨ ਹੀ ਘਰ ਆ ਗਏ ਹੋਣ, ਕਿਉਂਕਿ ਸਤਿਗੁਰੂ ਤੇ ਸਾਰਿਆਂ ਦੇ ਵਿੱਚ ਹੀ ਆ, ਹਰ ਕਿਸੇ ਵਿੱਚ ਸਤਿਗੁਰੂ ਆ। ਤੇ ਰਾਜੇ ਨੇ ਸਾਧੂ ਸਮਝ ਕੇ, ਰਾਜੇ ਦਸ਼ਰਥ ਨੇ ਇਹਨਾਂ ਦਾ ਅੱਗਿਓਂ ਉੱਠ ਕੇ ਜਾ ਕੇ ਨੰਗੇ ਪੈਰੀ ਸਤਿਕਾਰ ਕੀਤਾ, ਜੀ ਆਇਆਂ ਆਖਿਆ, ਸਨਮਾਨ ਦੇ ਨਾਲ ਘਰ ਲਿਆ ਕੇ ਚਰਨ ਤੋਂ ਆਏ, ਆਸਨ ਵਿਛਾ ਕੇ ਬਿਠਾਇਆ।
ਕੀਨੋ ਜਾਚਕ ਜੇਸ਼ਟ ਨੰਦਨ।
ਤੇ ਜਦੋਂ ਪੁੱਛਿਆ ਗਿਆ ਕਿ ਹੇ ਮੁਨੀਵਰ ਤੁਹਾਡੇ ਆਉਣ ਦਾ ਤੱਤ ਬਾਰੇ ਕੀ ਹੈ, ਕਾਰਨ ਕੀ ਹੈ, ਤੁਸੀਂ ਸਾਨੂੰ ਦਰਸ਼ਨ ਦਿੱਤੇ, ਸਾਡਾ ਸੁਭਾਗ ਚੰਗਾ, ਪਰ ਤੁਹਾਨੂੰ ਇੱਛਾ ਦੱਸੋ ਕੀ ਆ। ਤੇ ਉਹਨਾਂ ਨੇ ਕਿਹਾ, ਜੀ ਮੈਨੂੰ ਤੁਹਾਡਾ ਵੱਡਾ ਸਾਹਿਬਜ਼ਾਦਾ ਰਾਮ ਚੰਦਰ ਚਾਹੀਦਾ।
ਲੇ ਨ੍ਰਿਪ ਤੇ ਰਘੁਬਰ ਬਰੇ ਆਈ।
ਰਘੁਬਰ ਰਾਮ ਚੰਦਰ ਜੀ ਨੂੰ ਮੈਂ ਲੈਣਾ ਚਾਹੁੰਦਾ ਤੁਹਾਡੇ ਕੋਲੋਂ, ਤਾਂ ਮੈਂ ਇਹ ਮੰਗਣ ਵਾਸਤੇ ਆਇਆ।
ਆਸ਼ਰਮ ਗਮਨਿਓ ਹਰਖ ਬਢਾਈ।
ਤੇ ਸਾਧੂ ਸੰਤਾਂ ਨੂੰ ਰਾਜੇ ਮਹਾਰਾਜੇ ਆਦਰ ਕਰਦੇ ਸੀ, ਨਾ ਨਹੀਂ ਸੀ ਕਰਦੇ। ਉਹਨਾਂ ਨੇ ਆਖਿਆ, ਲਓ ਮਹਾਰਾਜ ਤੁਸੀਂ ਲੈ ਜਾਓ। ਤੇ ਉਹਨਾਂ ਦੇ ਨਾਲ ਇਹਨਾਂ ਦੇ ਛੋਟੇ ਭਰਾ ਤਾਂ ਲਛਮਣ ਜੀ ਵੀ ਗਏ। ਰਾਮ ਚੰਦਰ ਜੀ ਤੇ ਲਛਮਣ ਜੀ ਇਹ ਦੋਵੇਂ ਜਾਣੇ ਵਿਸ਼ਵਾਮਿੱਤਰ ਜੀ ਦੇ ਨਾਲ ਇਹਨਾਂ ਦੀ ਕੁਟੀਆ ਵਿੱਚ ਗਏ।
ਮਾਰਗ ਬਿਖੈ ਤਾਰਕਾ ਮਾਰੀ।
ਰਸਤੇ ਵਿੱਚ ਜਦੋਂ ਜਾ ਰਹੇ ਸੀ, ਦੋ ਰਸਤੇ ਸੀਗੇ, ਤੇ ਫਿਰ ਵਿਸ਼ਵਾਮਿੱਤਰ ਜੀ ਨੇ ਆਖਿਆ, ਜੀ ਫਿਰ ਆਪਾਂ ਕਿਹੜੇ ਰਸਤੇ ਜਾਣਾ। ਇੱਕ ਰਸਤੇ ਵਿੱਚ ਇੱਕ ਤਾਰਕਾ ਨਾਮ ਦੀ ਰਾਕਸ਼ਣੀ ਆ, ਉਹ ਜਿਹੜਾ ਵੀ ਉੱਥੋਂ ਲੰਘੇ ਉਹਨੂੰ ਮਾਰ ਦਿੰਦੀ ਆ, ਤੇ ਦੂਸਰਾ ਰਸਤਾ ਥੋੜਾ ਜਿਹਾ ਵਿਖੜਾ ਤੇ ਦੂਰ ਦਾ। ਤੇ ਰਾਮ ਚੰਦਰ ਜੀ ਆਖਿਆ ਸੀ ਕਿ ਆਪਾਂ ਫਿਰ ਇੱਧਰ ਦੀ ਚੱਲਦੇ ਹਾਂ, ਜਿੱਧਰ ਦੀ ਉਹ ਰਾਕਸ਼ਣੀ ਤਾਰਕਾ ਮਾਰਦੀ ਆ ਨਾ, ਇੱਧਰ ਦੀ ਚੱਲਦੇ ਹਾਂ।
ਦੋਏ ਦੈਤ ਆਏ ਬਲ ਭਾਰੀ।
ਉਹ ਤਾਰਕਾ ਦੇ ਨਾਲ ਦੋ ਦੈਤ ਵੀ ਸੀ, ਉਹ ਵੀ ਬੜੇ ਭਾਰੀ ਬਲਵਾਨ ਸੀ, ਉਹ ਵੀ ਆ ਗਏ ਲੜਨ ਵਾਸਤੇ।
ਬਿਨ ਫਰ ਸਰ ਮਰੀਚ ਕਹਿ ਮਾਰਾ।
ਮਰੀਚ ਤੇ ਸੱਚੇ ਪਾਤਸ਼ਾਹ ਨੇ ਇੱਕ ਐਸਾ ਤੀਰ ਮਾਰਿਆ, ਜਿਹਨੂੰ ਤੀਰ ਮਾਰਿਆ ਤੇ ਉਹਨੂੰ ਮਾਰ ਦਿੱਤਾ।
ਜਾਏ ਪਰਿਓ ਲੰਕਾ ਕੇ ਦੁਆਰਾ।
ਇੰਨੀ ਜ਼ੋਰ ਦੀ ਤੀਰ ਮਾਰਿਆ ਕਿ ਉਹ ਡਿੱਗ ਪਿਆ ਜਾ ਕੇ ਲੰਕਾ ਦੇ ਵਿੱਚ ਦਰਵਾਜੇ ਅੱਗੇ। ਜੰਗਲ ਵਿੱਚੋਂ ਕਿੰਨੀ ਦੂਰ ਹੋਏਗੀ ਲੰਕਾ, ਫਿਰ ਅੱਗੇ ਸਮੁੰਦਰ, ਉਥੋਂ ਵੀ ਉਥੇ ਡਿੱਗਿਆ ਜਾ ਕੇ ਲੰਕਾ ਦੇ ਦਰਵਾਜੇ ਅੱਗੇ।
ਹਨਿਓ ਸੋ ਬਾਹੂ ਰਾਮ ਪੁਨ ਤੂਰਨ।
ਉਹਦੇ ਤੋਂ ਬਾਅਦ ਛੇਤੀ ਹੀ ਤੂਰਨ ਸਬਾਹੂ ਨੂੰ ਫਿਰ ਮਾਰਿਆ ਰਾਮ ਚੰਦਰ ਜੀ ਨੇ।
ਰਿਖੀ
ਰਾਕਸ਼ਸ ਸੀ।
ਰਿਖੀ ਵਰ ਕੀਨੋ ਮੱਖ ਸੰਪੂਰਨ।
ਤਾਰਕਾ ਨੂੰ ਪਹਿਲਾਂ ਮਾਰਿਆ, ਫਿਰ ਇਹਨਾਂ ਦੋਵਾਂ ਰਾਕਸ਼ਾਂ ਨੂੰ ਮਾਰਿਆ ਜਿਹੜੇ ਯੱਗ ਭੰਗ ਕਰਦੇ ਸੀ। ਫਿਰ ਇਹਨਾਂ ਦੇ ਪਹਿਰੇ ਵਿੱਚ ਰਾਮ ਚੰਦਰ ਜੀ ਤੇ ਲਛਮਣ ਜੀ ਇਹ ਫਿਰ ਪਹਿਰਾ ਦਿੰਦੇ ਆ, ਤੇ ਫਿਰ ਇਹਨਾਂ ਨੇ ਆਪਣਾ ਯੱਗ ਜਿਹੜਾ ਸੀ ਉਹ ਆਰੰਭਿਆ ਤੇ ਆਰੰਭ ਕੇ ਉਹਨੂੰ ਸੰਪੂਰਨ ਕੀਤਾ। ਆਪਾਂ ਵੀ ਜਦੋਂ ਯੱਗ ਕਰਦੇ ਹਾਂ, ਭਾਵੇਂ ਅਖੰਡ ਪਾਠ ਕਰਦੇ ਹਾਂ ਜਾਂ ਵਰਨੀ ਕਰਦੇ ਹਾਂ, ਤੇ ਫਿਰ ਸੁੱਚਾ ਥਾਂ ਕਰਕੇ ਚਫੇਰਾ ਬਲਦੇ ਹਾਂ, ਜੋਤ ਜਗਾਉਂਦੇ ਹਾਂ। ਜੋਤ ਦਾ ਮਤਲਬ ਹੁੰਦਾ ਕਿ ਸਤਿਗੁਰੂ ਹਾਜ਼ਰ ਨਾਜ਼ਰ ਆ, ਕੁੰਭ ਰੱਖਦੇ ਹਾਂ, ਪਾਣੀ ਦਾ ਪਹਿਰਾ ਹੁੰਦਾ। ਤੇ ਇਸੇ ਤਰੀਕੇ ਨਾਲ ਰਾਮ ਚੰਦਰ ਜੀ ਤੇ ਭਾਈ ਲਛਮਣ ਨੇ ਪਹਿਰਾ ਦੇ ਕੇ ਤੇ ਉਹਨਾਂ ਦਾ ਯੱਗ ਸੰਪੂਰਨ ਕਰਾਇਆ।
ਤੇ ਸ਼ਿਨ ਜਨਕ ਦੂਤ ਚੱਲ ਆਵਾ।
ਉਹਨੇ ਚਿਰ ਨੂੰ ਰਾਜੇ ਜਨਕ ਦਾ ਦੂਤ ਆ ਗਿਆ ਵਿਸ਼ਵਾਮਿੱਤਰ ਜੀ ਦੇ ਕੋਲ।
ਸੁਤਾ ਸਵੰਬਰ ਜਾਹਿਰ ਚਾਵਾ।
ਮਾਤਾ ਸੀਤਾ ਜੀ ਦਾ ਉਹਨਾਂ ਦੇ ਪਿਤਾ ਰਾਜੇ ਜਨਕ ਨੇ ਸਵੰਬਰ ਰਚਿਆ ਹੋਇਆ ਸੀ, ਤੇ ਉਹਦੇ ਵਾਸਤੇ ਸੁਨੇਹੇ ਦੇਣੇ ਤੇ ਜ਼ਰੂਰੀ ਸੀ। ਅੱਜ ਵੀ ਲੋਕੀ ਕਾਰ ਛਾਪਦੇ ਨੇ, ਹੋਰ ਕਈ ਤਰੀਕਿਆਂ ਨਾਲ ਸੁਨੇਹਾ ਦਿੰਦੇ ਨੇ ਕਿ ਸਾਡੀ ਲੜਕੀ ਦਾ ਆਨੰਦ ਕਾਰਜਿਆ, ਤੁਸੀਂ ਆਓ ਸਾਰੇ। ਤੇ ਸਾਧੂ ਸੰਤਾਂ ਨੂੰ ਵੀ ਸੱਦਿਆ ਗਿਆ ਤੇ ਰਾਜਿਆਂ ਮਹਾਰਾਜਿਆਂ ਨੂੰ ਵੀ ਸੱਦਿਆ ਗਿਆ।
लीन मुनि संग दोनो भाई।
विश्वामित्र जी ने फिर रामचंद्र जी नु भी नाल ले लिया ते लक्ष्मण जी नु भी नाल ले लिया ते इन्हां नु नाल लेके
गयो बदेह नगर जे थाई।
जनक राजे दी नगरी दे विच विदेही दी नगरी, जनक राजे नु विदेही कहिंदे, ओदी नगरी विच फिर ए गए दोवें जाने तिन्ने जाने।
तह बहु पूपन पयो समाजा।
उते ते माता सीता नु वरण वास्ते व्योण वास्ते ते ए मेला देखन वास्ते बड़े राजां दा मेला लग्या सी, बड़े राजकुमार नौजवान भी ते होर ताकत वाले आए हुए सी सारे राजे।
तन तोरन को सरयो न काजा।
बलवान राजे आए हुए सी जेड़े बहुत सारा बल रखदे सी ते तनुष तोड़न दी शर्त सी पर किसे कोल ए कम हो ना सकया।
मुन रजाए ते उठे रघुवेशा।
सारे राजे जदो भूत गए ते फिर जदो राजे जनक ने ऐलान करता कि मैं समझा कि हुण संसार ते बलि कोई नहीं रहा, ते फिर मुनि ने विश्वामित्र ने आख्या रामचंद्र जी तुसी जाओ इस तनुष नु तोड़न वास्ते।
पंजो चांपै पिखत नरेशा।
मुनिवर विश्वामित्र दा आग्या इशारा पाउंदिया रामचंद्र जी गए ते उन्हां ने जदो ओनु फड़ के ओदे ते डोरी चढ़ाउणी चाही, ओनु जदो खिचिया ठां नू ते चक के जदो खड़ा करके खिचिया ते ओ टुट गया।
जनक सुता सीता जेह नामू।
राजे जनक दी लड़की सपुत्री सीता जी दा नां सी।
फूल माल डारी गर रामू।
सारिया दे वेखदिया साधु संतां दे राजा महाराजा दे वेंदिया ते उन्हे जय माला फुलां दी माला रामचंद्र जी दे गल विच पा दित्ती जिन्हां ने स्वयंवर नूं जित्या।
बोहरो दशरथ लीन बुलाई।
ते राजे दशरथ नूं पता लग्या ते उन्हां ने फिर इन्हां नूं बुला लिया वापस।
साज बरात आए ते थाई।
राजे जनक नु भी राजे जनक ने सनेहा भेजा राजे दशरथ नु के तुसी आ जाओ, ए फिर बरात लेके आए।
चार पुत्र को कीन विवाहा।
ते चारे पुत्र दो आए हुए सी लक्ष्मण ते श्री रामचंद्र जी ते पिछे भरत ते शत्रुघ्न। जदो राजा दशरथ लेके इन्हां नू आया बरात दे रूप विच ते उन्हां चौवां दा ही राजे ने विआह कर दिता अपनी लड़कियां नाल।
पाते शिन अतिशय उत्साह।
एक लड़की दा आनंद कारज होए राजे महाराजे ते ओही ने ओहदा चार ही माणिया जा सकदा, दस्या नहीं जा सकदा। ते ओदियां चार लड़कियां दा आनंद कारज ते किन्ने राजे संसार दे इकट्ठे होके आए हुए सी, साधु संत भी आए सी। बड़ा भारी उत्साह वाला मेला, चाह वाला मेला बनिया होया सी।
नगर अयोध्या पुन चलिया।
ते फिर अयोध्या नगरी जड़ी राजे दशरथ दी अपनी नगरी सी, अपने पुत्रां नूं नूहां समेत लेके अपने घर आ गए।
केतक दिवस बस जबै बिताए।
आनंद कारज दे खुशी वाले दिन हौली हौली ओ जदो बीत दे गए, कुछ दिन लंघे।
भरत विदेश कीन तब गमनं।
भरत फिर किसे देश विच अपने नानकियां दे देश विच जदो गया।
रघुबर रुचिर विराज पवनं।
खुशी दे नाल रामचंद्र जी ते उन्हां दे दो भरा होर चार अपनी नगरी विच अपने घर महलां विच रहिंदे सी।
दशरथ अपने अवस्था देखी।
राजे दशरथ दे मन विच आ गया कि मैं हुण बिरध हो गया ते पता नहीं कदों प्राण पंखेरू शरीर विचों निकल जाण, ते अपने हुंदिया हुंदिया ही मैं राज सौंप दिया रामचंद्र जी नूं।
देउ राज सुत चाहे वसेखी।
मेरा वड्डा लड़का जेड़ा बड़ा सियाणा आ ते नीतिवान आ बुद्धिवान आ ते ओनू मैं दे दिया राज तिलक।
अभिखेकन को समा बिचारी।
पंता नू सद के ते फिर ओ जेड़ा मुहूर्त चंगा सी ओदा विचार कीता गया।
सर्व सौज कीनी जब त्यारी।
जेड़ा मुहूर्त पंडित जी होना ने दस्या सी कि आ समा चंगा, ओ समय विच फिर सारी समगरी तिलक देन दी ते आई हई साध संगत नूं भोजन पानी छकाउण दी आदर सत्कार करन दी ओ सारी तैयारी होई।
ਸੁਨਤ ਕਹਿ ਕਈ ਕੋ ਮਨ ਸੋ ਸ਼ੋਭਾ।
ਜਦੋਂ ਕਹਿ ਕਈ ਨੇ ਇਹ ਗੱਲ ਸੁਣੀ ਨਾ ਕਿ ਰਾਮ ਚੰਦਰ ਜੀ ਨੂੰ ਤੇ ਦੇਣ ਲੱਗੇ ਨੇ ਰਾਜਾ ਰਾਜ ਦਸ਼ਰਥ ਜੀ ਤੇ ਫਿਰ ਮੇਰਾ ਪੁੱਤਰ ਭਰਤ ਤੇ ਉਹ ਤੇ ਨਾਨਕੇ ਗਿਆ ਹੋਇਆ।
ਰਾਜ ਲੈਣ ਸੁਤ ਕੋ ਪਾ ਲੋਭਾ।
ਮੈਂ ਤੇ ਸਾਰੀਆਂ ਵਿਉਂਤਿਆਂ ਬਣਾਉਂਦੀ ਰਹੀ ਹਾਂ ਕਿ ਭਾਵੇਂ ਮੇਰਾ ਪੁੱਤਰ ਛੋਟਾ ਹੀ ਉਮਰ ਵਿੱਚ ਪਰ ਰਾਜ ਮੇਰੇ ਪੁੱਤਰ ਨੂੰ ਮਿਲਣਾ ਚਾਹੀਦਾ ਭਰਤ ਨੂੰ।
ਜਬ ਭੂਪਤ ਤੇ ਭਵਨ ਪਧਾਰਾ।
ਜਿਸ ਵੇਲੇ ਰਾਜਾ ਦਸ਼ਰਥ ਕੈਕੇਈ ਦੇ ਘਰ ਉਹਦੇ ਭਵਨ ਵਿੱਚ ਉਹਦੇ ਮੰਦਿਰ ਉਹਦੇ ਮਹਿਲ ਵਿੱਚ ਗਿਆ।
ਰਹੀ ਰੂਠ ਨਾ ਬਚਨ ਉਚਾਰਾ।
ਇਹ ਫਿਰ ਰੁੱਸ ਗਈ, ਇੰਨਾ ਜਿਆਦਾ ਰੁੱਸ ਗਈ ਕਿ ਰਾਜੇ ਨੇ ਬਹੁਤ ਮਨਾਉਣ ਦੀ ਕੋਸ਼ਿਸ਼ ਕੀਤੀ, ਉਹ ਅੱਗੇ ਬੋਲਦੀ ਨਹੀਂ ਹੈ।
ਬਿਸਮਾਨਿਓ ਨਿਪ ਲਖ ਭੈ ਨਾਰੀ।
ਉਹ ਇਸ ਤਰ੍ਹਾਂ ਦੇ ਜਦੋਂ ਉਹ ਰੁੱਸ ਗਈ ਤੇ ਬਹੁਤ ਜ਼ਿਆਦੀ ਤੇ ਰਾਜਾ ਬੜਾ ਹੈਰਾਨ ਹੋਇਆ ਵੀ ਇਹਨੂੰ ਇਸ ਵੇਲੇ ਏਡਾ ਖੁਸ਼ੀ ਦਾ ਮਾਹੌਲ ਹੈ ਤੇ ਇਹਨੂੰ ਕੀ ਬਿਪਤਾ ਪੈ ਗਈ ਹੋਈ ਹੈ।
ਚੰਦ ਬਦਨ ਹੇ ਪ੍ਰਾਨ ਪਿਆਰੀ।
ਸੋਹਣੀ ਬੜੀ ਸੀ ਤੇ ਰਾਜਾ ਕਹਿੰਦਾ ਤੂੰ ਇੰਨੀ ਸੋਹਣੀ ਹੈ ਚੰਦਰਮਾ ਵਰਗਾ, ਤੇਰਾ ਚਿਹਰਾ ਦੇਖਣ ਨੂੰ ਸੁੰਦਰ ਹੈ, ਤੂੰ ਕੰਚਨ ਤਨ, ਤੇਰਾ ਸਰੀਰ ਸੋਨੇ ਵਰਗਾ ਹੈ ਤੇ ਤੂੰ ਮੈਨੂੰ ਪਿਆਰੀ ਵੀ ਬਹੁਤ ਹੈ ਤੇ ਮੈਂ ਤੇ ਤੈਨੂੰ ਏਦਾਂ ਦਾ ਕੋਈ ਬਚਨ ਨਹੀਂ ਕਿਹਾ ਤੇ ਤੂੰ ਰੁੱਸੀ ਕਿਹੜੀ ਗੱਲ ਤੂੰ ਆ।
ਚਾਹੋ ਜੋ ਲੇ ਹੋ ਕਰੋ ਕਿਉਂ ਰੁਸੂ।
ਇਹੀ ਗੱਲ ਜਿਹੜੀ ਸੀ ਨਾ ਇਹੀ ਉਹ ਭਾਲਦੀ ਸੀ ਤੇ ਰਾਜੇ ਦੇ ਮੂੰਹ ਅਚਾਨਕ ਇਹੀ ਗੱਲ ਨਿਕਲ ਗਈ ਕਿ ਜੋ ਤੂੰ ਚਾਹੁੰਦੀ ਆ ਉਹ ਤੈਨੂੰ ਹੁਣੇ ਮੈਂ ਦਿੰਦਾ, ਤੂੰ ਰੁੱਸਦੀ ਕਿਉਂ, ਤੈਨੂੰ ਰੁੱਸਾ ਕਿਹੜੀ ਗੱਲ ਦਾ, ਨਾਰਾਜ਼ਗੀ ਕਿਹੜੀ ਗੱਲ ਦੀ ਆ।
ਕਿਹੇ ਨਾ ਕੀਨ ਆਜ ਤਵ ਦੋਸ਼ੂ।
ਤੈਨੂੰ ਕਿਸੇ ਨੇ ਪਰੇਸ਼ਾਨ ਕੀਤਾ ਅੱਜ ਤੇ ਦੱਸ।
ਸੁਣ ਕੇ ਬੋਲੀ ਲਾਲਸ ਮਨ ਕੀ।
ਤੇ ਜਦੋਂ ਰਾਜੇ ਨੇ ਇਸ ਤਰ੍ਹਾਂ ਦੇ ਵਚਨ ਆਖੇ ਤੇ ਫਿਰ ਆਪਣੇ ਮਨ ਦੀ ਲਾਲਸਾ ਦੱਸਦੀ ਆ।
ਪ੍ਰਤਿਪਾਲਾ ਕਰ ਆਪਣ ਬਚਨ ਕੀ।
ਤੁਸੀਂ ਇੱਕ ਵਾਰੀ ਮੈਨੂੰ ਕਿਹਾ ਸੀ ਕਿ ਮੈਂ ਤੈਨੂੰ ਦੋ ਵਾਰ ਮੂੰਹ ਮੰਗੇ ਦਿਆਂਗਾ ਤੇ ਉਹ ਬਚਨ ਜਿਹੜੇ ਆ ਉਹ ਵਾਰ ਮੈਨੂੰ ਅੱਜ ਦਿਓ, ਤੁਸੀਂ ਉਸ ਬਚਨ ਦੀ ਪ੍ਰਤਿਪਾਲ ਕਰੋ।
ਦੁਆ ਬਾਰ ਦੇਨ ਕਹੇ ਜੋ ਮੋਹੂ।
ਜਿਹੜੇ ਤੁਸੀਂ ਜੰਗ ਦੇ ਸਮੇਂ ਬੇਹੋਸ਼ ਹੋ ਗਏ ਸੀ, ਮੈਂ ਤੁਹਾਡਾ ਰੱਥ ਭਜਾ ਕੇ ਤੁਹਾਨੂੰ ਲਿਆਈ ਆ, ਜਾਂ ਉਨੇ ਸਮੇਂ ਮੈਂ ਲੜਦੀ ਰਹੀ ਹਾਂ ਤੀਰ ਕਮਾਨ ਲੈ ਕੇ, ਤੇ ਉਹ ਤੁਸੀਂ ਬਚਨ ਦੋ ਵਾਰ ਦੇਣ ਵਾਸਤੇ ਕਿਹਾ, ਉਹ ਮੈਨੂੰ ਹੁਣ ਦੋ ਵਾਰ ਦਿਓ।
ਸੋ ਨਾ ਦਿਓ ਪਇਓ ਮੁਝ ਰੋਹੂ।
ਤੇ ਤੁਸੀਂ ਹੁਣ ਤੱਕ ਮੈਨੂੰ ਦਿੱਤੇ ਨੀ, ਮੈਨੂੰ ਤਾਂ ਰੋਸਾ ਤਾਂ ਗੁੱਸਾ ਚੜਿਆ ਹੋਇਆ।
ਦੇਹੋ ਅਬੈ ਤੋ ਜੀਵਨ ਮੇਰਾ।
ਉਹ ਵਾਰ ਹੁਣੇ ਦਿਓ ਤੇ ਮੈਂ ਜਿਉਂਦਿਆਂ ਨਹੀਂ ਤੇ ਮੈਂ ਤੇ ਮਰਾਂਗੀ।
ਨਾ ਤੁਰ ਮਰਨ ਲਖੋ ਇਸ ਬੇਰਾ।
ਨਹੀਂ ਤੇ ਮੈਂ ਹੁਣੇ ਮਰ ਜਾਂਗੀ, ਮੈਂ ਨੀ ਜੀਵਾਂਗੀ।
ਨ੍ਰਿਪ ਨੇ ਕਹਿਓ ਚਾਹੇ ਜੋ ਲੀਜੈ।
ਹੁਣ ਰਾਜੇ ਮਹਾਰਾਜਿਆਂ ਦੇ ਘਰ ਘਾਟਾ ਤੇ ਕਿਸੇ ਗੱਲ ਦਾ ਹੁੰਦਾ ਨੀ, ਤੇ ਉਹਨਾਂ ਦੇ ਘਰ ਭਾਵੇਂ ਬੱਚਾ ਜਦ ਕਰੇ ਜੋ ਵੀ ਉਹ ਵੀ ਮਿਲ ਜਾਣਾ ਆ, ਰਾਣੀ ਜਦ ਕਰੇ ਉਹ ਵੀ ਮਿਲ ਜਾਣਾ ਆ। ਤੇ ਇਸ ਵੇਲੇ ਰਾਣੀ ਨੇ ਜਿੱਦ ਕੀਤੀ ਤੇ ਰਾਜਾ ਕਹਿੰਦਾ ਜੋ ਚਾਹੀਦਾ ਲੈ ਲਾ, ਤੇ ਫਿਰ ਉਹ ਦੱਸਦੀ ਆਪਣੇ ਆਪਣੀ ਮਰਜ਼ੀ।
ਬੋਲੀ ਰਾਜ ਤਾਤ ਮੋਹ ਦੀਜੈ।
ਅਰਜ ਕਰ ਦਿੱਤੀ, ਆਖਿਆ ਫਿਰ ਰਾਜ ਮੇਰੇ ਬੱਚੇ ਨੂੰ ਮੇਰੇ ਭਰਤ ਨੂੰ ਦੇ ਦਿਓ, ਮੇਰੇ ਲੜਕੇ ਨੂੰ।
ਭੂਪਤ ਆਪਣੋ ਬਚਨ ਨਾ ਹਾਰਿਓ।
ਰਾਜੇ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਰਦਾਨੇ ਨੂੰ ਇਹ ਗੱਲ ਸੁਣਾ ਰਿਹਾ ਕਿ ਰਾਜੇ ਨੇ ਫਿਰ ਹੈ ਤੇ ਮਜਬੂਰੀ ਸੀ ਉਸ ਵੇਲੇ ਬੜੀ ਭਾਰੀ, ਕਿਉਂਕਿ ਐਲਾਨ ਹੋ ਗਿਆ ਹੋਇਆ ਸੀ ਤੇ ਤਿਆਰੀ ਵੀ ਪੂਰੀ ਹੋ ਗਈ ਸੀ ਰਾਮ ਚੰਦਰ ਜੀ ਨੂੰ ਰਾਜ ਦੇਣ ਦੀ, ਤਿਲਕ ਦੇਣ ਦੀ। ਤੇ ਉਸ ਵੇਲੇ ਇਹਨੇ ਵਰ ਮੰਗਿਆ ਤੇ ਫਿਰ ਰਾਜੇ ਨੇ ਕਹਿਤਾ ਚੰਗਾ।
ਦਿਓ ਰਾਜ ਤੇ ਬਹੁਤ ਤਿਕਾਰੂ।
ਰਾਜ ਤੇ ਮੈਂ ਤੈਨੂੰ ਦਿੱਤਾ ਪਰ ਤੂੰ ਹੈ ਫਿਟਕਾਰਾਂ ਦੀ ਤਰਕਾਰਾਂ ਦੀ ਮਾਰੀ ਹੋਈ ਆ, ਕਿਉਂ ਇਸ ਸਿਆਣਪ ਨਹੀਂ ਤੂੰ ਵਰਤੀ, ਸਿਰਫ ਲਾਲਚ ਦੇ ਵੱਸ ਹੋ ਕੇ ਤੂੰ ਇਹ ਕੁਕਰਮ ਕੀਤਾ ਹੈ।
ਦੂਸਰ ਬਾਰ ਰਘੂਬਰ ਬਨ ਬਾਸਾ।
ਤੇ ਫਿਰ ਜਦੋਂ ਦੂਜਾ ਉਹਨੇ ਵਰ ਮੰਗਿਆ ਤਾਂ ਉਹਨੇ ਕਹਿਤਾ ਕਿ ਫਿਰ ਰਾਮ ਚੰਦਰ ਜੀ ਨੂੰ ਬਨਵਾਸ ਦੇ ਦਿਓ, ਉਹ ਨਾ ਇੱਥੇ ਰਹੇ, ਜੇ ਉਹ ਇੱਥੇ ਰਹੇਗਾ ਤੇ ਮੇਰਾ ਬੱਚਾ ਕਿੱਦਾਂ ਰਾਜ ਕਰ ਸਕੇਗਾ।
ਸੁਣ ਨ੍ਰਿਪਤ ਜੀ ਜੀਅਨ ਕੀ ਆਸਾ।
ਪਹਿਲਾਂ ਰਾਣੀ ਮਰਦੀ ਸੀ ਤੇ ਹੁਣ ਰਾਜੇ ਨੇ ਆਖਿਆ ਜੇ ਮੇਰਾ ਰਾਮ ਚੰਦਰ ਲੜਕਾ ਬਨਵਾਸ ਨੂੰ ਚਲ ਗਿਆ, ਰਾਜ ਤੇ ਤੂੰ ਲੈ ਲਾ, ਪਰ ਇਹਨੂੰ ਬਨਵਾਸ ਕਿਉਂ ਕੱਢਦੀ ਆ, ਇਹਨੂੰ ਜੰਗਲ ਕਿਉਂ ਭੇਜਦੀ ਆ, ਉੱਥੇ ਖਾਣ ਵਾਲੇ ਪਦਾਰਥ ਨੇ, ਸੌਣ ਨੂੰ ਕੋਈ ਜਗ੍ਹਾ ਨਹੀਂ, ਰਹਿਣਾ ਕਿਵੇਂ ਆ, ਤੇ ਤੂੰ ਇਹ ਵਰ ਨਾ ਮੰਗ, ਉਹ ਕਹਿੰਦੀ ਨਹੀਂ ਮੈਨੂੰ ਇਹ ਹੀ ਵਰ ਚਾਹੀਦਾ ਕਿ ਤੂੰ ਹੁਣੇ ਹੀ ਇਹਨੂੰ ਭੇਜ ਜੰਗਲ ਵਿੱਚ। ਤੇ ਰਾਜਾ ਕਹਿੰਦਾ ਜੇ ਇਹ ਜਾਏਗਾ ਤੇ ਫਿਰ ਮੈਂ ਮਰਾਂਗਾ। ਕਹਿੰਦੀ ਤੂੰ ਮਰ ਜਾ ਕੋਈ ਗੱਲ ਨਹੀਂ, ਜਿਸ ਵੇਲੇ ਬੱਚੇ ਹੁੰਦੇ ਆ ਨਾ ਪੈਦਾ ਹੋ ਜਾਂਦੇ ਆ ਕੁਦਰਤੀ ਤੌਰ ਤੇ ਬੰਦੇ ਨਾਲੋਂ ਮੋਹ ਘੱਟ ਹੀ ਜਾਂਦਾ। ਉਹ ਬੰਦਾ ਸਤਿਗੁਰੂ ਪ੍ਰਤਾਪ ਸਿੰਘ ਪਾਤਸ਼ਾਹ ਦੇ ਉਪਦੇਸ਼ ਵਿੱਚ ਆਉਂਦਾ ਕਿ ਜਦੋਂ ਉਹ ਸੰਯੋਗ ਹੁੰਦਾ ਤੇ ਆਨੰਦ ਕਾਰਜ ਤੋਂ ਹੁੰਦਾ ਤੇ ਮਾਪਿਆਂ ਨਾਲੋਂ ਭਰਾਵਾਂ ਨਾਲੋਂ ਸਾਰਿਆਂ ਨਾਲੋਂ ਟੁੱਟ ਕੇ ਤੇ ਉਸ ਦੇ ਨਾਲ ਉਹਦਾ ਮੋਹ ਤੇ ਪਿਆਰ ਜੁੜ ਜਾਂਦਾ, ਰਿਸ਼ਤਾ ਜੁੜ ਜਾਂਦਾ ਪਤੀ ਨਾਲ, ਤੇ ਉਹ ਏਡੇ ਪਰਿਵਾਰ ਵਿੱਚ ਆਉਂਦੀ ਆ ਤੇ ਉਹਨੂੰ ਪਤੀ ਬਿਨਾਂ ਹੋਰ ਕੁਛ ਚੰਗਾ ਨਹੀਂ ਲੱਗਦਾ। ਗਹਿਣੇ ਕੱਪੜੇ ਵੀ ਨਹੀਂ, ਘਰ ਦੇ ਜੀਵਨ ਨਹੀਂ, ਆਪਣੇ ਵੀ ਨਹੀਂ, ਹੋਰ ਕੋਈ ਵੀ ਨਹੀਂ, ਤੇ ਪਤੀ ਇੰਨਾ ਚੰਗਾ ਲੱਗਦਾ। ਪਰ ਜਿਸ ਵੇਲੇ ਬੱਚਾ ਪੈਦਾ ਹੋ ਜਾਂਦਾ ਤੇ ਫਿਰ ਪਤੀ ਵੀ ਪਿੱਛੇ ਹੋ ਜਾਂਦਾ। ਤੇ ਜਦੋਂ ਬੱਚਾ ਵੱਡਾ ਹੋ ਗਿਆ, ਅੱਜ ਬੱਚੇ ਨੂੰ ਰਾਜ ਚਾਹੀਦਾ ਤੇ ਅੱਜ ਪਤੀ ਦੀ ਲੋੜ ਨਹੀਂ ਮਹਿਸੂਸ ਕੀਤੀ, ਅੱਜ ਕਹਿ ਦਿੱਤਾ ਕਿ ਤੂੰ ਮਰ ਜਾ ਤੇ ਕੋਈ ਗੱਲ ਨਹੀਂ, ਮੇਰਾ ਕੋਈ ਨੁਕਸਾਨ ਨਹੀਂ ਹੋ ਚੱਲਿਆ, ਪਰ ਰਾਜ ਮੇਰੇ ਪੁੱਤਰ ਨੂੰ ਦੇ ਕੇ ਤੇ ਇਹਨੂੰ ਵੱਡੇ ਨੂੰ ਇੱਥੋਂ ਕੱਢ, ਇਹ ਅੜਿੱਕਾ ਆ ਰਾਹ ਵਿੱਚ, ਇਹਦੇ ਹੁੰਦਿਆਂ ਮੇਰੇ ਪੁੱਤਰ ਨੇ ਖੁਸ਼ ਹੋ ਕੇ ਰਾਜ ਨਹੀਂ ਕਰ ਸਕਣਾ ਤੇ ਇਹਨੂੰ ਬਨਵਾਸ ਵਿੱਚ ਭੇਜ ਦੇ। ਆਪਣੇ ਪਤੀ ਨੂੰ ਮਰਨਾ ਮਨਜ਼ੂਰ ਕਰ ਲਿਆ ਪਰ ਆਪਣੀ ਜਿੱਦ, ਆਪਣੀ ਹੱਠ, ਆਪਣੀ ਲਾਲਸਾ ਨਹੀਂ ਛੱਡੀ ਕਹਿਕੇ ਨੇ।
ਰਾਮ ਚੰਦ ਤਬ ਬਿਪਨ ਪਧਾਰੇ।
ਰਾਜੇ ਨੇ ਹੁਕਮ ਦਿੱਤਾ ਵੀ ਕਾਕਾ ਤੇਰੇ ਵਾਸਤੇ ਫਿਰ ਆਹ ਹੁਕਮ ਆ। ਸਤਿਬਚਨ ਪਿਤਾ ਜੀ ਉਹ ਫਿਰ ਜੰਗਲਾਂ ਨੂੰ ਚਲੇ ਗਏ ਸੀਤਾ ਨੂੰ ਨਾਲ ਲੈ ਕੇ।
ਸੀਤਾ ਲਕਸ਼ਮਣ ਲੀਨ ਸੰਗਾਰੇ।
ਸੀਤਾ ਤੇ ਲਕਸ਼ਮਣ ਇਹ ਦੋਵੇਂ ਨਾਲ ਚਲੇ ਗਏ। ਇੱਥੇ ਪ੍ਰਮਾਣ ਦੇ ਦਿੱਤਾ ਭਾਵੇਂ ਕਹਿ ਕੇ ਮਾਂ ਲੱਗਦੀ ਸੀ ਸੱਸ ਦੇ ਥਾਂ ਤੇ, ਪਰ ਸੀਤਾ ਨੇ ਆਖਿਆ ਭਾਵੇਂ ਰਾਜ ਦੇ ਸੁੱਖ ਬਹੁਤ ਆ, ਮੈਂ ਭਾਵੇਂ ਪਿਤਾ ਵੀ ਮੇਰਾ ਰਾਜਾ ਜਨਕ ਉੱਥੇ ਵੀ ਸੁੱਖ ਬੜੇ ਲਏ ਆ, ਪਰ ਪਤੀ ਤੋਂ ਬਿਨਾਂ ਮੈਨੂੰ ਕੁਛ ਚੰਗਾ ਨਹੀਂ ਹੈ। ਧੂੜੀ ਵਿੱਚ ਲੁੜਿੰਦੜੀ ਸੋਹਾ ਨਾਨਕ ਤੈ ਸਾਹ ਨਾਲੇ। ਜੇ ਮੇਰਾ ਪਤੀ ਧਰਤੀ ਤੇ ਸੋਵੇਗਾ ਨਾ ਤੇ ਮੈਂ ਵੀ ਮਿੱਟੀ ਤੇ ਹੀ ਸੌ ਲਾਂਗੀ, ਪਰ ਮੈਂ ਰਵਾਂਗੀ ਆਪਣੇ ਪਤੀ ਦੇ ਨਾਲ। ਇਸਤਰੀ ਰੂਪ ਚੇਰੀ ਕੀ ਨਿਆਈ, ਸੁਭ ਨਹੀਂ ਬਿਨ ਭਰਤਾ ਰੇ। ਗੁਰਬਾਣੀ ਦਾ ਫੈਸਲਾ ਕੱਲ ਆਪਾਂ ਉਪਦੇਸ਼ ਚ ਸੁਣਦੇ ਪਏ ਸੀ ਕਿ ਇਸਤਰੀ ਨੂੰ ਪਤੀ ਤੋਂ ਵੱਡਾ ਹੋਰ ਕੋਈ ਸੁੱਖ ਨਹੀਂ ਮਹਿਸੂਸ ਕਰਨਾ ਚਾਹੀਦਾ ਤੇ ਪਤੀ ਦੀ ਸੇਵਾ ਵਿੱਚ ਹਰ ਵੇਲੇ ਹਾਜ਼ਰ ਰਹਿਣਾ ਚਾਹੀਦਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਸੰਸਾਰ ਦੇ ਭਲੇ ਵਾਸਤੇ, ਇਸਤਰੀ ਜਾਮੇ ਦੇ ਭਲੇ ਵਾਸਤੇ ਇਹ ਹੁਕਮ ਕੀਤਾ ਸੀ ਕਿ ਹਰ ਬੀਬੀ ਆਪਣਾ ਆਨੰਦ ਕਾਰਜ ਕਰਵਾ ਕੇ ਪਤੀ ਨੂੰ ਪਰਮੇਸ਼ਰ ਮੰਨ ਕੇ ਉਹਦੀ ਸੇਵਾ ਵਿੱਚ ਹਰ ਵੇਲੇ ਹਾਜ਼ਰ ਰਵੇ। ਜਿਹੜੀ ਬੀਬੀ ਇਸ ਤਰ੍ਹਾਂ ਸੇਵਾ ਕਰੇਗੀ ਸਿੱਧੀ ਸਿੱਧੀ ਦਰਗਾਹ ਵਿੱਚ ਚਲੇ ਜਾਏਗੀ, ਉਹਨੂੰ ਹੋਰ ਕਰਮ ਕਰਨ ਦੀ ਲੋੜ ਨਹੀਂ ਹੈ। ਪਤੀ ਦੀ ਸੇਵਾ ਕਰਦੀ ਹੈ ਤੇ ਸਿੱਧੀ ਉਹ ਦਰਗਾਹ ਵਿੱਚ ਚਲੇ ਜਾਏਗੀ। ਤੇ ਜਦੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਇਹ ਐਲਾਨ ਕੀਤਾ ਸੀ ਨਾਮਧਾਰੀ ਸੰਤ ਖਾਲਸੇ ਦੀ ਸੰਗਤ ਵਿੱਚ, ਤੇ ਜਿਹੜੀਆਂ ਬਜ਼ੁਰਗ ਬਜ਼ੁਰਗ ਮਾਈਆਂ ਸੀ ਉਹਨਾਂ ਵੀ ਫਿਰ ਸਵਰਾਂ ਦਾ ਹੁਕਮ ਮੰਨ ਕੇ ਤੇ ਉਹਨਾਂ ਵੀ ਪਤੀ ਮੰਨ ਕੇ ਬਜ਼ੁਰਗਾਂ ਨੂੰ ਵੀ ਤੇ ਉਹਨਾਂ ਦੀ ਸੇਵਾ ਵਿੱਚ ਫਿਰ ਉਹ ਹਾਜ਼ਰ ਰਹੀਆਂ। ਫਿਰ ਆਨੰਦ ਕਾਰਜ ਉਹਨਾਂ ਨੇ ਕਰਵਾ ਲਏ ਕਿ ਜੇ ਇਹ ਸਭ ਤੋਂ ਸੌਖਾ ਤਰੀਕਾ ਦਰਗਾਹ ਵਿੱਚ ਜਾਣ ਦਾ ਤੇ ਅਸੀਂ ਫਿਰ ਜਾਣ ਨੂੰ ਤਿਆਰ ਹਾਂ। ਸੱਚੇ ਪਾਤਸ਼ਾਹ ਸਤਿਗੁਰੂ ਰਾਮ ਸਿੰਘ ਜੀ ਇੱਕ ਵੇਸਵਾ ਦੀ ਗੱਲ ਸੁਣਾਉਂਦੇ ਆ। ਨਰੈਣ ਹਰੀ ਉਪਦੇਸ਼ ਵਿੱਚ ਲਿਖਿਆ ਹੋਇਆ ਕਿ ਕੋਈ ਵੇਸਵਾ ਸੀ, ਵਿਚਾਰੀ ਦਾ ਜੀਵਨ ਇਸ ਤਰ੍ਹਾਂ ਦਾ ਸੀ ਤੇ ਬਹੁਤ ਲੋਕ ਆਉਂਦੇ ਸੀ ਉਹਦੇ ਕੋਲ ਤੇ ਸਾਰਾ ਦਿਨ ਸਾਰੀ ਰਾਤ ਇਸ ਤਰ੍ਹਾਂ ਹੀ ਲੰਘਦੀ ਸੀ। ਧਨ ਪਦਾਰਥ ਮਿਲਦਾ ਸੀ ਦੂਸਰਿਆਂ ਵੱਲੋਂ, ਮਿੱਠੀਆਂ ਮਿੱਠੀਆਂ ਗੱਲਾਂ ਦਾ ਪਿਆਰ ਮਿਲਦਾ ਸੀ ਤੇ ਉਹ ਇਸ ਨੂੰ ਹੀ ਉਹ ਚੰਗਾ ਸਮਝਦੀ ਸੀ। ਪਰ ਜਦੋਂ ਇਸ ਨੂੰ ਕਰਦਿਆਂ ਕਰਦਿਆਂ ਉਹ ਅੱਕ ਗਈ ਨਾ, ਸਰੀਰ ਕਰਕੇ ਅੱਕ ਗਈ ਬਹੁਤ ਜ਼ਿਆਦਾ, ਤੇ ਅਚਾਨਕ ਉਸ ਦਿਨ ਇੱਕ ਸਾਧੂ ਦਾ ਦਰਸ਼ਨ ਹੋ ਗਿਆ। ਜਦੋਂ ਸਾਧੂ ਦਾ ਦਰਸ਼ਨ ਹੋਇਆ ਤੇ ਉਹਨੇ ਆਖਿਆ ਮਹਾਰਾਜ ਤੂੰ ਤੁਹਾਡਾ ਅੱਜ ਇੱਥੇ ਕਿਵੇਂ ਆਉਣਾ ਹੋ ਗਿਆ, ਮੈਂ ਤੇ ਵੇਸਵਾ ਆ ਤੇ ਮੇਰੇ ਘਰ। ਤੇ ਉਹਨਾਂ ਨੇ ਆਖਿਆ ਬੇਟਾ ਮੈਂ ਤੈਨੂੰ ਇੱਕ ਗੱਲ ਕਹਿਣ ਵਾਸਤੇ ਆਇਆ ਕਿ ਤੂੰ ਭਾਵੇਂ ਆਪਣੀ ਮਰਜ਼ੀ ਨਾਲ ਜਾਂ ਤੇਰੀ ਕੋਈ ਮਜਬੂਰੀ ਹੋਏਗੀ ਇੰਨਾ ਜੀਵਨ ਤੂੰ ਇਸ ਤਰੀਕੇ ਨਾਲ ਬਤੀਤ ਕੀਤਾ ਹੈ, ਪਰ ਤੂੰ ਹੁਣ ਧਰਮ ਕਰਮ ਵਿੱਚ ਆ ਜਾ ਤੇ ਤੇਰਾ ਫਿਰ ਪਿਛਲੇ ਔਗਣ ਬਖਸ਼ੇ ਜਾਣਗੇ, ਪਾਪ ਬਖਸ਼ੇ ਜਾਣਗੇ ਤੇ ਅੱਗੇ ਤੇਰਾ ਰਸਤਾ ਸਾਫ਼ ਹੋ ਜਾਏਗਾ। ਤੇ ਉਹ ਕਹਿੰਦੀ ਹੈ ਫਿਰ ਸੰਤ ਜੀ ਮੈਨੂੰ ਦੱਸੋ ਮੈਂ ਕੀ ਕਰਾਂ, ਮੈਂ ਕਰਾਂਗੀ, ਮੈਨੂੰ ਹੁਕਮ ਕਰੋ। ਤੇ ਸੰਤਾਂ ਨੇ ਕਿਹਾ ਸੀ ਤੂੰ ਜਿਹੜਾ ਸਭ ਤੋਂ ਪਹਿਲਾਂ ਆ ਜਾਏ ਨਾ ਤੇ ਉਹਨੂੰ ਪਤੀ ਮੰਨ ਕੇ ਤੇ ਫਿਰ ਦੂਸਰੇ ਪਾਸਿਆਂ ਤੋਂ ਆਪਣੀ ਝਾਕ ਨੂੰ ਮੋੜ ਲੈਣਾ ਤੇ ਉਹਦੀ ਸੇਵਾ ਵਿੱਚ ਹਾਜ਼ਰ ਰਹਿਣਾ, ਜਿੱਦਾਂ ਦੀ ਵੀ ਉਹਦੀ ਲੋੜ ਹੋਵੇ ਤੂੰ ਸੇਵਾ ਕਰਨੀ ਹੈ ਤੇ ਤੇਰਾ ਰਸਤਾ ਖੁੱਲ ਜਾਏਗਾ, ਤੂੰ ਸਿੱਧੀ ਦਰਗਾਹ 'ਚ ਜਾਏਂਗੀ, ਤੇਰੇ ਕੋਲ ਲੇਖਾ ਨਹੀਂ ਲਿਆ ਜਾਏਗਾ। ਸਭ ਤੋਂ ਵੱਡੀ ਇਹ ਗੱਲ ਆ, ਗੁਰਬਾਣੀ ਦਾ ਪਾਠ ਆ, ਸਭਨਾਂ ਦਾ ਦਰ ਲੇਖਾ ਹੋਵੇ, ਲੇਖਾ ਸਾਰਿਆਂ ਦਾ ਹੁੰਦਾ, ਲੇਖੇ ਤੋਂ ਕੋਈ ਨਹੀਂ ਬਚਿਆ, ਬਿਨ ਲੇਖੇ ਨਹੀਂ ਕੋਈ ਜੀਓ। ਤੇ ਮੈਂ ਅੱਜ ਰਾਮਚੰਦਰ ਜੀ ਦੀ ਕਥਾ ਦੀ ਗੱਲ ਕਰ ਰਿਹਾ। ਰਾਮਚੰਦਰ ਜੀ ਕਹਿੰਦੇ ਬਾਲੀ ਨੂੰ ਮੈਂ ਲੋਕੇ ਤੀਰ ਮਾਰਿਆ ਸੀ ਤੇ ਉਹ ਸ਼ਿਕਾਰੀ ਦੇ ਅਗਲੇ ਜਨਮਾਂ ਦੇ ਵਿੱਚ ਜਦੋਂ ਕ੍ਰਿਸ਼ਨ ਭਗਵਾਨ ਜੀ ਜੰਗਲ ਦੇ ਵਿੱਚ ਲੇਟੇ ਹੋਏ ਸੀ ਤੇ ਉਹਨਾਂ ਨੇ ਉਹਨੇ ਲੋਕੇ ਤੀਰ ਮਾਰਤਾ, ਭਗਵਾਨ ਕ੍ਰਿਸ਼ਨ ਦੇ ਪੈਰ ਵਿੱਚ ਦੀ ਤੀਰ ਵੱਜ ਕੇ ਆਰ ਪਰ ਹੋਇਆ। ਬੜਾ ਭਾਰੀ ਜ਼ਖਮ ਹੋ ਗਿਆ, ਬੜੀ ਪੀੜਾ ਹੋਈ। ਸੱਜੇ ਪਾਸ਼ਾ ਪੈਰ ਫੜ ਕੇ ਬੈਠ ਗਏ ਕ੍ਰਿਸ਼ਨ ਭਗਵਾਨ ਜੀ, ਤੇ ਉਹ ਸ਼ਿਕਾਰੀ ਭੱਜ ਕੇ ਆਪਣਾ ਸ਼ਿਕਾਰ ਜਦੋਂ ਫੜਨ ਆਇਆ ਤੇ ਵੇਖਿਆ ਤੇ ਅੱਗੇ ਕ੍ਰਿਸ਼ਨ ਭਗਵਾਨ, ਤੇ ਉਹ ਫਿਰ ਡਰ ਗਿਆ। ਹੁਣ ਪਿੱਛੇ ਵੀ ਨਹੀਂ ਜਾ ਸਕਦਾ ਤੇ ਹੁਣ ਕਰੇ ਵੀ ਕੀ ਕਿ ਭਗਵਾਨ ਨੂੰ ਮੈਂ ਤੀਰ ਮਾਰ ਦਿੱਤਾ। ਭਾਵੇਂ ਉਹ ਪਾਪੀ ਵੀ ਸੀ ਪਰ ਸਾਧੂ ਸੰਤਾਂ ਦਾ ਆਦਰ ਤੇ ਸਾਰੇ ਕਰਦੇ ਹੀ ਹਨ। ਤੇ ਜਦੋਂ ਉਹਨੇ ਵੇਖਿਆ ਤੇ ਸੱਚੇ ਪਾਤਸ਼ਾਹ ਨੇ, ਤੇ ਵਿਚਾਰਾ ਫਿਰ ਰੋ ਪਿਆ। ਸੱਚੇ ਪਾਤਸ਼ਾਹ ਨੂੰ ਫੜ ਕੇ ਗੱਲ ਨਾਲ ਲਾ ਕੇ ਜੱਫੀ ਭਾਈ ਪਿਆਰ ਕੀਤਾ ਤੇ ਉਹਨੂੰ ਆਖਿਆ ਤੂੰ ਕੋਈ ਚਿੰਤਾ ਨਾ ਕਰ, ਤੂੰ ਕੋਈ ਦੋਸ਼ ਨਾ ਸਮਝ, ਮੈਂ ਤੈਨੂੰ ਲੁੱਕੇ ਤੀਰ ਮਾਰਿਆ ਸੀ ਜਦੋਂ ਮੈਂ ਰਾਮ ਚੰਦਰ ਸੀ ਤੇ ਤੂੰ ਬਾਲੀ ਸੀ, ਤੇਰੇ ਭਰਾ ਨਾਲ ਤੇਰੀ ਲੜਾਈ ਸੀ ਤੇ ਮੈਂ ਤੇਰੇ ਭਰਾ ਸੁਗਰੀਵ ਦੀ ਮਦਦ ਵਿੱਚ ਤੈਨੂੰ ਮੈਂ ਲੋਕੇ ਤੀਰ ਮਾਰਿਆ ਸੀ ਤੇ ਉਸ ਕਰਮ ਦਾ ਫਲ ਮੈਨੂੰ ਮਿਲਿਆ ਕਿ ਤੂੰ ਹੁਣ ਲੋਕੇ ਮੈਨੂੰ ਤੀਰ ਮਾਰਿਆ। ਕਰਮ ਦਾ ਫਲ ਗੁਰੂ ਨੂੰ ਵੀ ਭੋਗਣਾ ਪੈਂਦਾ, ਸੰਤਾਂ ਸਾਧੂਆਂ ਨੂੰ ਵੀ ਭੋਗਣਾ ਪੈਂਦਾ। ਕਰਮ ਗੁਰਬਾਣੀ ਦਾ ਪਾਠ ਹੈ, ਮੈਂ ਕੋਲੋਂ ਨਹੀਂ ਕਹਿੰਦਾ, ਕਰਮ ਖੰਡ ਕੀ ਬਾਣੀ ਜੋ ਤਿੱਥੇ ਹੋਰ ਨਾ ਕੋਈ ਹੋਰ। ਕਿਰਤ ਕਰਮ ਕੇ ਵਿਛੜੇ ਅੱਜ ਸੰਗਰਾਂਦ ਆ ਤੇ ਜਦੋਂ ਆਪਾਂ ਬਾਰਾਂ ਮਾਹ ਗੁਰਦੁਆਰੇ ਸੁਣ ਜਾਂਦੇ ਹਾਂ ਉੱਥੋਂ ਇੱਥੋਂ ਹੀ ਪਾਠ ਸ਼ੁਰੂ ਹੁੰਦਾ ਕਿਰਤ ਕਰਮ ਕੇ ਵਿਛੜੇ। ਆਪਣੇ ਪਰਿਵਾਰ ਨਾਲੋਂ ਵੀ ਵਿਛੋੜਾ ਕਰਮ ਹੀ ਕਰਾਉਂਦਾ ਤੇ ਗੁਰੂ ਨਾਲੋਂ ਵਿਛੋੜਾ ਹੀ ਕਰਮ ਹੀ ਕਰਾਉਂਦਾ। ਜਨਮਾਂ ਜਨਮਾਤਰਾਂ ਤੱਕ ਚਲੇ ਜਾਂਦੇ ਨੇ ਲੋਕ, ਜੰਮਦੇ ਮਰਦੇ ਕਰਮਾਂ ਕਰਕੇ। ਜਿਹੜੇ ਦੁੱਧ ਵਿੱਚ ਪਾਣੀ ਪਾ ਪਾ ਵੇਚਦੇ ਨੇ ਉਹ ਮੱਝਾਂ ਗਊਆਂ ਬਣ ਜਾਂਦੇ ਨੇ, ਜਿਹੜੇ ਮਾਸ ਖਾਂਦੇ ਨੇ ਕੁੱਕੜਾਂ ਬੱਕਰਿਆਂ ਦਾ ਉਹ ਕੁੱਕੜ ਬੱਕਰੇ ਬਣ ਜਾਂਦੇ ਨੇ, ਜਿਹੜੇ ਚੋਰੀ ਕਰਦੇ ਨੇ ਉਹ ਲੋਕਾਂ ਦੇ ਘਰ ਫਿਰ ਉਹਨਾਂ ਧਨ ਦੇਣ ਵਾਸਤੇ ਪੁੱਤਰ ਬਣ ਕੇ ਜਾਂ ਨੂੰਹ ਧੀ ਬਣ ਕੇ ਉਹਨਾਂ ਘਰ ਉਹਨੇ ਧਨ ਉਹਨਾਂ ਦੇ ਦਿੱਤੇ ਨੇ ਲਿਆ ਲਿਆ ਕੇ। ਲੇਖਾ ਦੇਣਾ ਪੈਂਦਾ, ਸਤਿਗੁਰੂ ਰਾਮ ਸਿੰਘ ਜੀ ਹੁਕਮ ਕੀਤਾ, ਰੰਗੂਨ ਤੋਂ ਲਿਖ ਕੇ ਹੁਕਮਨਾਮਾ ਭੇਜਿਆ ਕਿ ਮੈਂ ਕੁਛ ਭਜਨ ਬਾਣੀ ਕੀਤਾ ਸੀ ਤੇ ਉਹਨੇ ਜੇਲ੍ਹ ਵਿੱਚ ਵੀ ਸੁੱਖ ਦਿੱਤਾ ਪਰ ਮੇਰੇ ਮਾੜੇ ਕਰਮ ਨੇ ਮੈਨੂੰ ਇਹ ਕਾਲੇ ਪਾਣੀ ਦੀ ਸਜ਼ਾ ਦਵਾਤੀ ਆ। ਅਸੀਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਅਕਾਲ ਪੁਰਖ ਮੰਨਦੇ ਹਾਂ। ਅਕਾਲ ਪੁਰਖ ਵੀ ਜਦੋਂ ਧਰਤੀ ਤੇ ਸਰਗਮ ਸੂਪ ਵਿੱਚ ਬੰਦੇ ਦੀ ਦੇਹੀ ਵਿੱਚ ਆਉਂਦਾ ਤੇ ਉਹਨੂੰ ਵੀ ਕਰਮ ਦਾ ਫਲ ਭੁਗਤਣਾ ਪੈਂਦਾ ਤੇ ਸਤਿਗੁਰੂ ਰਾਮ ਸਿੰਘ ਜੀ ਕਹਿੰਦੇ ਮੇਰੇ ਕਿਸੇ ਮਾੜੇ ਕਰਮ ਨੇ ਮੈਨੂੰ ਕਾਲੇ ਪਾਣੀ ਦੀ ਸਜ਼ਾ ਕਰਵਾ ਦਿੱਤੀ ਆ, ਪਰ ਕੁਛ ਭਜਨ ਬਾਣੀ ਕੀਤਾ ਸੀ ਤੇ ਉਹਨਾਂ ਜੇਲ੍ਹ ਵਿੱਚ ਵੀ ਉੱਥੇ ਉਹਨਾਂ ਨੂੰ ਖੂਹ ਦਾ ਪਾਣੀ ਪੀਂਦੇ ਸੀ, ਸਰਕਾਰ ਨੇ ਉੱਥੇ ਖੂਹ ਲਵਾ ਦਿੱਤੀ, 500-700 ਰੁਪਇਆ ਉਦੋਂ ਲੱਗਿਆ ਤੇ ਖੂਹ ਲਵਾ ਦਿੱਤੀ। ਫਿਰ ਉਹ ਤਾਜ਼ੀਆਂ ਸਬਜ਼ੀਆਂ ਚਾਹੀਦੀਆਂ ਸੀ, ਗਊ ਦਾ ਦੁੱਧ ਪੀਂਦੇ ਸੀ, ਇੱਕ ਗਊ ਵੀ ਉਹਨਾਂ ਨੇ ਰੱਖ ਦਿੱਤੀ ਤੇ ਸਬਜ਼ੀਆਂ ਵਗੈਰਾ ਜੋ ਘਿਓ ਵਗੈਰਾ ਚਾਹੀਦਾ ਸੀ ਉਹ ਵੀ ਸਾਰਾ ਇੰਤਜ਼ਾਮ ਕਰ ਦਿੱਤਾ। ਕੈਦ ਤੇ ਰਹੀ ਪਰ ਸੁੱਖ ਸਾਰੇ ਮਿਲ ਗਏ ਤੇ ਸੱਚੇ ਪਾਤਸ਼ਾਹ ਹੁਕਮ ਕੀਤਾ। ਇਹ ਭਜਨ ਬਾਣੀ ਦਾ ਪ੍ਰਤਾਪ ਆ ਕਿ ਕੈਦ ਵਿੱਚ ਵੀ ਸਾਰੇ ਸੁੱਖ ਮਿਲ ਗਏ ਨੇ, ਇਹ ਭਜਨ ਬਾਣੀ ਦਾ ਪ੍ਰਤਾਪ ਆ। ਪਰ ਕੈਦ ਜਿਹੜੀ ਹੋਈ ਆ ਇਹ ਮੇਰੇ ਮਾੜੇ ਕਰਮ ਦਾ ਫਲ ਆ ਕਿ ਮੈਂ ਕਿਸੇ ਮੌਕੇ ਇੱਦਾਂ ਦਾ ਕੋਈ ਮਾੜਾ ਕਰਮ ਕੀਤਾ। ਸਾਡਾ ਇਤਿਹਾਸ ਦੱਸਦਾ ਮਾਂਡਵ ਰਿਸ਼ੀ ਹੋਇਆ ਤੇ ਉਹਨੂੰ ਸੂਲੀ ਤੇ ਟੰਗ ਦਿੱਤਾ ਗਿਆ, ਸੂਲੀ ਤੇ ਰਿਸ਼ੀ। ਕਿੱਡਾ ਲੰਮਾ ਜੀਵਨ ਉਹਨੇ ਜਪ ਤਪ ਕਰਕੇ ਬਿਤਾਇਆ, ਕਈ ਜਨਮ ਉਹਦੇ ਲੰਘੇ ਕਈ ਜਨਮ। ਤੇ ਜਦੋਂ ਰਾਜੇ ਮੰਡੀ ਵਾਲੇ ਰਾਜੇ ਵੱਲੋਂ ਉਹਨੂੰ ਫਿਰ ਇਹ ਦਿੱਤੀ ਗਈ ਸੂਲੀ ਦਿੱਤੀ ਗਈ, ਜਦੋਂ ਸੂਲੀ ਤੇ ਉਹਨੂੰ ਟੰਗ ਦਿੱਤਾ ਗਿਆ ਉਹਦਾ ਖੂਨ ਨੁਚੜਿਆ, ਖੂਨ ਨੁਚੜਿਆ ਤੇ ਉਹਦੇ ਮਨ ਵਿੱਚ ਰੋਸ ਆਇਆ, ਕਹਿੰਦਾ ਮੈਂ ਕੋਈ ਪੁੱਛ ਤੇ ਆਵਾਂ ਜਾ ਕੇ ਵੀ ਧਰਮਰਾਜ ਨੂੰ ਮੈਨੂੰ ਕਿਹੜੇ ਕਰਮ ਦੀ ਸਜ਼ਾ ਦਿੱਤੀ ਆ, ਮੈਨੂੰ ਤੇ ਮੇਰੇ ਹਜ਼ਾਰ ਜਨਮ ਦਾ ਪਤਾ ਮੈਂ ਮਾੜਾ ਕਰਮ ਨਹੀਂ ਕੋਈ ਕੀਤਾ, ਹਜ਼ਾਰ ਜਨਮ ਦਾ ਪਤਾ ਕਿ ਮੈਂ ਮਾੜਾ ਕਰਮ ਨਹੀਂ ਕੀਤਾ, ਤੇ ਮੈਨੂੰ ਸੂਲੀ ਤੇ ਕਿਹੜੇ ਕਰਮ ਕਰਕੇ ਟੰਗਿਆ, ਜਿਹੜਾ ਇਲਜ਼ਾਮ ਲੱਗਿਆ ਉਹ ਤੇ ਮੈਂ ਕੰਮ ਕੀਤਾ ਨਹੀਂ। ਸਮੇਂ ਦੇ ਅਨੁਸਾਰ ਇਲਜ਼ਾਮ ਕਈ ਵਾਰੀ ਝੂਠਾ ਲੱਗ ਜਾਂਦਾ ਆ, ਪਰ ਨੀਤੀ ਗੁਰਬਾਣੀ ਦੀ ਸਾਡਾ ਸਨਾਤਨ ਧਰਮ ਜਿਹੜਾ ਉਹ ਇਹ ਗੱਲ ਕਹਿੰਦਾ ਕਿ ਹੈ ਤੇਰੇ ਕਰਮ ਦਾ ਹੀ ਫਲ ਆ, ਜੇ ਹੁਣ ਨਹੀਂ ਕੀਤਾ ਤੇ ਪਿਛਲਾ ਹੋਏਗਾ। ਤੇ ਉਹ ਧਰਮਰਾਜ ਨੂੰ ਪੁੱਛਦਾ ਕਿ ਮੈਨੂੰ ਕਿਹੜੇ ਕਰਮ ਦਾ ਫਲ ਦਿੱਤਾ, ਤੇ ਉਹ ਫਿਰ ਕਹਿੰਦੇ ਨੇ ਕਿ ਬੜੇ ਇਸ ਤੋਂ ਵੀ ਪਹਿਲਾਂ ਹਜ਼ਾਰ ਜਨਮ ਤੋਂ ਪਹਿਲਾਂ ਵੀ ਤੇ ਤੂੰ ਪੈਦਾ ਜੰਮਦਾ ਮਰਦਾ ਰਿਹਾ ਨਾ, ਤੇਰੇ ਜਨਮ ਹੋਏ ਆ। ਤੇ ਉਹ ਇੱਕ ਛੋਟਾ ਜਿਹਾ ਬੱਚਾ ਇੱਕ ਤਿੱਤਲੀ ਨੂੰ ਫੜਦਾ, ਉੱਥੋਂ ਉਹ ਕਿੱਕਰ ਦੀ ਸੂਲ ਤੋੜਦਾ, ਸੂਲ ਲੈ ਕੇ ਤੇ ਉਹਦੇ ਪਿਛਲੇ ਪਾਸਿਓਂ ਥੱਲਿਓਂ ਤਾਂ ਨੂੰ ਸੂਲ ਲੰਘਾਉਂਦਾ, ਸੂਲ ਲੈ ਕੇ ਲੰਘਾ ਰਿਹਾ। ਇਹ ਉਹਨੂੰ ਸਮਾਂ ਵਿਖਾਇਆ ਗਿਆ ਕਿ ਆਹ ਦੇਖ ਲਾ ਆਹ ਬੱਚਾ ਜਿਹੜਾ ਇਹ ਤੂੰ ਹੀ ਆ ਨਾ, ਉਹਨੇ ਕਿਹਾ ਹੈ ਤੇ ਮੈਂ ਹੀ ਹਾਂ। ਤੇ ਆਹ ਤਿੱਤਲੀ ਨੂੰ ਜਿਹੜਾ ਸੂਲ ਲੰਘਾਉਣ ਡਿਆ ਆਰ ਪਾਰ ਕਰਨ ਡਿਆ ਦੇ ਸਰੀਰ ਵਿੱਚੋਂ ਥੱਲਿਓਂ ਲੰਘਾ ਕੇ ਉੱਪਰੋਂ ਕੱਢਦਾ ਪਿਆ, ਜਿੰਦੀ ਤਿੱਤਲੀ ਆ ਤੇ ਉਹਨੂੰ ਤਕਲੀਫ਼ ਹੋਣ ਡਈ ਆ, ਤੇ ਇਹ ਤੂੰ ਨੀ ਕਰਦਾ ਪਿਆ, ਉਹਨੇ ਕਿਹਾ ਕਰਦਾ ਤੇ ਮੈਂ ਹੀ ਪਿਆ, ਮੈਂ ਹੀ ਇਸ ਜਨਮ ਵਿੱਚ ਆ। ਕੀੜੇ ਨੂੰ ਸੂਲੀ ਚ ਸੂਲ ਲੰਘਾਉਂਦਿਆਂ ਉਹ ਹਜ਼ਾਰ ਜਨਮ ਤੋਂ ਬਾਅਦ ਵੀ ਅੱਜ ਉਹ ਕਰਮ ਅੱਗੇ ਆ ਗਿਆ ਤੇ ਅੱਜ ਮਾਂਡਵ ਰਿਸ਼ੀ ਨੂੰ ਸੂਲੀ ਮਿਲ ਗਈ, ਮਾਫ਼ ਨਹੀਂ ਹੋਇਆ ਕਰਮ। ਮੈਂ ਗੁਰਬਾਣੀ ਦੀ ਗੱਲ ਕਰ ਰਿਹਾ, ਭੋਗੇ ਬਿਨ ਭਾਗੇ ਨਹੀਂ ਕਰਮ, ਆਪਣਾ ਕਰਮ ਆ, ਇਹਦੇ ਕਰਕੇ ਇਸਤਰੀ ਬਣਨਾ, ਇਹਦੇ ਕਰਕੇ ਬੰਦਾ ਧੀ ਪੁੱਤਰ ਬਣਨਾ, ਕਰਮ ਦਾ ਫਲ ਭੋਗਣਾ ਪਏਗਾ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਬਹੁਤ ਵਾਰੀ ਇਹ ਸਾਖੀ ਸੁਣਾਇਆ ਕਰਦੇ ਸੀ ਆਪਣੇ ਸਮੇਂ ਵਿੱਚ ਕਿ ਕੋਈ ਸਾਧੂ ਸੀ ਤੇ ਕੋਈ ਕਿਸੇ ਰਾਜੇ ਦੇ ਰਾਜੇ ਦਾ ਨੌਜਵਾਨ ਲੜਕੇ ਦਾ ਆਨੰਦ ਕਾਰਜ ਹੋਇਆ ਜਦੋਂ ਆਨੰਦ ਕਾਰਜ ਹੋਇਆ ਤੇ ਪੰਡਤਾਂ ਨੇ ਦੱਸਤਾ ਕਿ ਅੱਜ ਦੇ ਦਿਨ ਇਹਦੇ ਤੇ ਭਾਰੀ ਆ, ਇਹਨੂੰ ਘਰ ਨਾ ਲਿਆਂਦਾ ਜਾਵੇ, ਕਿਸੇ ਗੁਰਦੁਆਰੇ ਮੰਦਰ ਵਿੱਚ ਠਹਿਰਾਇਆ ਜਾਵੇ। ਤੇ ਕਿਸੇ ਮੰਦਰ ਵਿੱਚ ਹੀ ਉਹਨਾਂ ਨੂੰ ਪੁੱਤ ਨੂੰ ਠਹਿਰਾ ਦਿੱਤਾ। ਉਹ ਰਾਤ ਨੂੰ ਜਦੋਂ ਆਪਣੇ ਕਮਰੇ ਵਿੱਚ ਜਦੋਂ ਰਾਜਕੁਮਾਰ ਸੌ ਗਿਆ, ਉਸ ਬੀਬੀ ਨੂੰ ਜਦੋਂ ਨੀਂਦ ਨਾ ਆਈ ਤੇ ਉੱਠ ਕੇ ਵੇਖਦੀ ਆ ਕਿ ਰਾਜਕੁਮਾਰ ਦੀ ਤਲਵਾਰ ਕੈਸੀ ਆ। ਉਹਨੇ ਮਿਆਨ ਤੇ ਤਲਵਾਰ ਕੱਢ ਲਈ, ਉਹ ਇੰਨੀ ਜ਼ਿਆਦਾ ਪਾਨ ਚਾੜੀ ਹੋਈ ਸੀ, ਤਿਲਕਣੀ ਹੋਈ ਹੋਈ ਸੀ, ਤਿੱਖੀ ਬੜੀ ਸੀ, ਤੇ ਉਹਦੇ ਕੋਲੋਂ ਛੁੱਟ ਗਈ। ਜਦੋਂ ਛੁੱਟ ਗਈ ਤੇ ਉਹ ਰਾਜਕੁਮਾਰ ਦੇ ਗਲੇ ਤੇ ਵੱਜੀ ਤੇ ਉਹਦੀ ਸਾਰਾ ਵੱਢੀ ਗਈ, ਗਲਾ ਵੱਢੇ ਗਿਆ, ਧੌਣ ਵੱਢੀ ਗਈ, ਉਹ ਮਰ ਗਿਆ। ਉਹ ਰਾਤ ਸੋਚਦੀ ਆ ਕਿ ਮੈਂ ਹੁਣ ਇਸ ਇਲਜ਼ਾਮ ਤੋਂ ਕਿਵੇਂ ਬਚਾਂ, ਮਰ ਵੀ ਮੇਰਾ ਪਤੀ ਗਿਆ ਤੇ ਮਰਿਆ ਵੀ ਅਚਾਨਕ ਆ, ਮੈਂ ਮਾਰਿਆ ਨਹੀਂ ਹੈ, ਮੇਰੇ ਕੋਲ ਅਚਾਨਕ ਛੁੱਟੀ ਆ ਤੇ ਇਹ ਮਰ ਗਿਆ, ਮੇਰਾ ਮਰਨ ਦਾ ਇਰਾਦਾ ਨਹੀਂ ਸੀ, ਪਤੀ ਵੀ ਮੇਰਾ ਮਰ ਗਿਆ ਤੇ ਇਲਜ਼ਾਮ ਵੀ ਮੇਰੇ ਸਿਰ ਤੇ ਆ ਜਾਣਾ, ਤੇ ਮੈਂ ਇਸ ਇਲਜ਼ਾਮ ਤੋਂ ਕਿਵੇਂ ਬਚਾਂ। ਸਵੇਰ ਤੱਕ ਉਹਨੂੰ ਕੋਈ ਵਿਉਂਤ ਨਹੀਂ ਸੁਝੀ। ਅਖੀਰ ਉਹਨੇ ਜਦੋਂ ਸਵੇਰੇ ਉਹ ਰੋ ਕੇ ਰੌਲਾ ਪਾਇਆ, ਲੋਕ ਇਕੱਠੇ ਹੋਏ ਤੇ ਉਹ ਸਾਰਿਆਂ ਨੇ ਪੁੱਛਿਆ ਕੀ ਗੱਲ ਹੋਈ, ਤੇ ਉਹਨੇ ਫਿਰ ਉਸ ਮੰਦਰ ਵਾਲੇ ਪੁਜਾਰੀ ਦਾ ਹੀ ਨਾਂ ਲੈਤਾ ਕਿ ਇਹਨੇ ਮੇਰੇ ਘਰ ਵਾਲੇ ਨੂੰ ਮਾਰਿਆ ਤੇ ਮੈਨੂੰ ਗਲਤ ਨਿਗਾਹ ਨਾਲ ਇਹਨੇ ਵੇਖਿਆ ਤੇ ਤਾਂ ਇਹਨੂੰ ਮਾਰਤਾ, ਇਹ ਇਲਜ਼ਾਮ ਲਾ ਦਿੱਤਾ ਹੈ, ਤੇ ਇਹ ਇਲਜ਼ਾਮ ਝੂਠਾ ਸੀ। ਸਾਰਿਆਂ ਨੇ ਮੰਨ ਲਿਆ, ਮੰਨ ਕੇ ਉਸ ਮੰਦਰ ਦੇ ਪੁਜਾਰੀ ਨੂੰ ਰਾਜੇ ਦੇ ਪੇਸ਼ ਕੀਤਾ ਤੇ ਰਾਜਾ ਉਹਨੂੰ ਜਾਨੋਂ ਮਾਰ ਦੇਣਾ ਚਾਹੁੰਦਾ ਸੀ, ਮਾਰ ਦੇਣਾ ਚਾਹੁੰਦਾ ਸੀ ਕਿ ਹੁਣੇ ਹੀ ਇਹਨੂੰ ਮੈਂ ਕਤਲ ਕਰਦਾ, ਪਰ ਸਾਰਿਆਂ ਨੇ ਰੋਕਿਆ ਕਿ ਨਹੀਂ, ਇਸ ਤਰ੍ਹਾਂ ਨਹੀਂ, ਇਹ ਮੰਦਰ ਦਾ ਪੁਜਾਰੀ ਆ, ਇਹਨੇ ਜਿਹੜੇ ਹੱਥ ਦੇ ਨਾਲ ਰਾਜਕੁਮਾਰ ਨੂੰ ਮਾਰਿਆ ਉਹ ਇਹਦਾ ਹੱਥ ਵੱਢ ਦਿਓ, ਤੈਨੂੰ ਜ਼ਿੰਦਗੀ ਭਰ ਯਾਦ ਰਵੇ, ਲੋਕਾਂ ਨੂੰ ਨਸੀਹਤ ਤੇ ਦਏਗਾ ਕਿ ਮਾੜੇ ਕਰਮ ਦਾ ਕੀ ਫਲ ਹੁੰਦਾ, ਲੋਕਾਂ ਨੂੰ ਦੱਸੇਗਾ ਜਦੋਂ ਕੋਈ ਪੁੱਛੇਗਾ ਤੇਰਾ ਹੱਥ ਕਿਉਂ ਵੱਢਿਆ ਗਿਆ, ਤੇ ਦੱਸੇਗਾ ਕਿ ਮੈਂ ਰਾਜਕੁਮਾਰ ਨੂੰ ਮਾਰਿਆ ਤਾਂ ਵੱਢਿਆ ਗਿਆ, ਤੇ ਹੱਥ ਵੀ ਵੱਢਿਆ ਜਾਏ ਤੇ ਸਾਰੀ ਜ਼ਿੰਦਗੀ ਇਸ ਤੋਂ ਵੱਡੀ ਹੋਰ ਕੋਈ ਸਜ਼ਾ ਨਹੀਂ ਹੈ। ਖਾਣਾ ਪਹਿਨਣਾ, ਆਪਣੇ ਸਰੀਰ ਦੀ ਸੰਭਾਲ ਕਰਨੀ ਤੇ ਹੋਣੀ ਤੇ ਹੱਥਾਂ ਨਾਲ ਹੀ ਆ, ਉਹਦਾ ਵਿਚਾਰੇ ਦਾ ਹੱਥ ਵੱਢ ਦਿੱਤਾ ਗਿਆ। ਉਹ ਸੋਚਦਾ ਕਿ ਮੈਂ ਨਿਰਦੋਸ਼ ਆ, ਇਸ ਬੀਬੀ ਨੇ ਮੇਰੇ ਤੇ ਇਲਜ਼ਾਮ ਲਾ ਦਿੱਤਾ, ਮੈਂ ਮਾਰਿਆ ਨਹੀਂ ਹੈ ਰਾਜਕੁਮਾਰ ਨੂੰ, ਇਸ ਗੱਲ ਦਾ ਰੋਸ ਸੀ ਤੇ ਉਹ ਇਸ ਗੱਲ ਨੂੰ ਮਨ ਵਿੱਚ ਆ ਗਿਆ ਕਿ ਇਹ ਜਿਹੜਾ ਰਾਜਾ ਆ ਇਹ ਧਰਮੀ ਨਹੀਂ ਹੈ, ਅਧਰਮੀ, ਇਹਦੇ ਦੇਸ਼ ਵਿੱਚ ਹੀ ਨਹੀਂ ਰਹਿਣਾ, ਨਾ ਇਸ ਮੰਦਰ ਚ ਰਹਿਣਾ ਨਾ ਇਹਦੇ ਦੇਸ਼ ਵਿੱਚ ਰਹਿਣਾ, ਉਹ ਉੱਥੋਂ ਚਲੇ ਗਿਆ। ਜਾਂਦਾ ਜਾਂਦਾ ਉਹ ਕਾਂਸੀ ਵਿੱਚ ਚਲ ਗਿਆ, ਉੱਥੇ ਇੱਕ ਪੰਡਿਤ ਜੀ ਸੀ ਜਿਹੜੇ ਪਿਛਲੇ ਜਨਮਾਂ ਦੀ ਗੱਲ ਦੱਸਦੇ ਸੀ, ਤੇ ਉਹਦੇ ਕੋਲ ਚਲੇ ਗਿਆ, ਤੇ ਜਦੋਂ ਉਹਦੇ ਕੋਲ ਗਿਆ ਤੇ ਉਹ ਘਰ ਨਹੀਂ ਸੀ, ਇਸ਼ਨਾਨ ਪਾਣੀ ਕਰਨ ਗਏ ਸੀ ਤੇ ਉਹਦੇ ਘਰ ਵਾਲੀ ਜਿਹੜੀ ਬੀਬੀ ਸੀ ਉਹਦਾ ਸੁਭਾਅ ਬੜਾ ਕਰਖਤ ਸੀ, ਬੀਬੀਆਂ ਦਾ ਬੜਾ ਸੀਤਲ ਸੁਭਾਅ ਹੋਣਾ ਚਾਹੀਦਾ, ਠੰਡਾ ਤੇ ਮਿੱਠਾ ਸੁਭਾਅ ਹੋਣਾ ਚਾਹੀਦਾ, ਹਰ ਬੀਬੀ ਦਾ ਹੀ ਹੋਣਾ ਚਾਹੀਦਾ, ਇਹਨਾਂ ਦੇ ਅੰਦਰ ਕਾਹਲੀ ਤੇ ਕਲਪਨਾ ਨਹੀਂ ਹੋਣੀ ਚਾਹੀਦੀ, ਤੇ ਜਦੋਂ ਬੋਲਣ ਮਿੱਠਾ ਬੋਲਣ, ਧੀਰਜ ਹੋਏ, ਸੀਤ ਸੁਭਾਅ ਹੋਏ, ਮਿੱਠਾ ਬੋਲਣ ਵਾਲੀਆਂ ਹੋਣ, ਆਦਰ ਸਤਿਕਾਰ ਤੇ ਸੇਵਾ ਭਾਵਨਾ ਵਾਲੀਆਂ ਬੀਬੀਆਂ ਹੋਣ। ਪਰ ਉਹ ਬੀਬੀ ਐਸੀ ਨਹੀਂ ਸੀ, ਬੜੇ ਕਖ ਸੁਭਾਅ ਦੀ ਸੀ ਤੇ ਬੋਲਦੀ ਬੜਾ ਭੈੜਾ ਸੀ, ਤੇ ਉਹਨੇ ਆਏ ਹੋਏ ਸਾਧੂ ਦੀ ਬਹੁਤ ਬੇਇੱਜ਼ਤੀ ਕੀਤੀ, ਬੜਾ ਬੁਰਾ ਭਲਾ ਬੋਲਿਆ, ਤੇ ਨਾਲੇ ਆਪਣੇ ਪਤੀ ਨੂੰ ਵੀ ਬੜੀਆਂ ਗਾਲਾਂ ਕੱਢ ਦਿੱਤੀਆਂ। ਉਹ ਪੰਡਿਤ ਸਾਧੂ ਬੜਾ ਹੈਰਾਨ ਹੋਇਆ ਕਿ ਇਹਦੀ ਸਿਫਤ ਤੇ ਬੜੀ ਸੁਣੀ ਆ ਪਰ ਇਹਦੇ ਘਰ ਇਸਤਰੀ ਏਦਾਂ ਦੀ ਹੈ। ਪਿੱਛੇ ਦੂਰ ਹਟ ਕੇ ਬੈਠ ਗਿਆ। ਜਦੋਂ ਉਹ ਪੰਡਿਤ ਜੀ ਹੁਣੀ ਆਏ, ਨਮਸਕਾਰ ਕੀਤੀ ਤੇ ਉਹਨਾਂ ਨੂੰ ਉਹਨਾਂ ਨੇ ਆਉਣ ਦਾ ਕਾਰਨ ਪੁੱਛਿਆ, ਕਹਿੰਦਾ ਜੀ ਮੈਂ ਆਪਣੇ ਆਉਣ ਦਾ ਕਾਰਨ ਤੇ ਬਾਅਦ ਚ ਦੱਸਾਂਗਾ, ਪਹਿਲਾਂ ਤੁਸੀਂ ਦੱਸੋ ਕਿ ਤੁਹਾਡਾ ਇੰਨਾ ਵਧੀਆ ਸੁਭਾਅ, ਸੰਸਾਰ ਵਿੱਚ ਤੁਹਾਡੀ ਇੰਨੀ ਵਧੀਆ ਕੀਰਤੀ ਫੈਲੀ ਹੋਈ ਆ, ਲੋਕ ਤੁਹਾਨੂੰ ਸਾਰੇ ਬੜੇ ਚੰਗਾ ਕਹਿੰਦੇ ਆ, ਪਰ ਤੁਹਾਡੇ ਘਰ ਇਹ ਕਲੈਣੀ ਜਿਹੜੀ ਇਸਤਰੀ ਆ ਇਹਦਾ ਕੀ ਸੰਜੋਗ ਆ, ਇਹ ਤੁਹਾਡੇ ਘਰ ਕਿਸ ਤਰ੍ਹਾਂ ਆ ਗਈ ਆ, ਇਹ ਕੀ ਕਰਮ ਆ? ਉਹ ਕਹਿੰਦਾ ਜੀ ਇਹ ਮੇਰਾ ਕਰਮ ਆ ਤੇ ਮੈਂ ਭੁਗਤ ਰਿਹਾ ਹੋਇਆ, ਮੇਰਾ ਕਰਮ ਆ। ਕਹਿੰਦੇ ਕੀ ਤੁਹਾਡਾ ਕਰਮ ਆ, ਪਹਿਲਾਂ ਮੈਨੂੰ ਇਹ ਹੀ ਦੱਸੋ। ਉਹ ਕਹਿੰਦੇ ਮੈਂ ਪਿਛਲੇ ਜਨਮ ਵਿੱਚ ਕਾਂ ਸੀ, ਕਾਂ ਦਾ ਸੁਭਾਅ ਜਿਹੜਾ ਹੁੰਦਾ ਉਹ ਇਸ ਤਰ੍ਹਾਂ ਦਾ ਹੀ ਹੁੰਦਾ, ਚੰਚਲ ਸੁਭਾਅ, ਬੱਚਿਆਂ ਨੂੰ ਠੁੰਗੇ ਮਾਰੀ ਜਾਣੇ, ਕਿਸੇ ਕੋਲ ਰੋਟੀ ਖੋਲਣੀ, ਕਿਤੇ ਗੰਦ ਖਿਲਾਰਨਾ, ਕਿਤੇ ਲੋਕਾਂ ਨੂੰ ਬਨੇਰਿਆਂ ਤੇ ਬੋਲ ਬੋਲ ਕੇ ਪਰੇਸ਼ਾਨ ਕਰਨਾ। ਇਹ ਜਿਹੜੀ ਮੇਰੇ ਘਰ ਵਾਲੀ ਬੀਬੀ ਹੈ ਇਹ ਧੋਬੀ ਦੀ ਇਹ ਖੋਤੀ ਸੀਗੀ, ਉਹ ਇਹਦੇ ਤੇ ਕੱਪੜੇ ਲੱਦ ਕੇ ਤੇ ਉਹ ਘਾਟ ਤੇ ਧੋਣ ਲੈ ਕੇ ਜਾਂਦਾ ਸੀ, ਤੇ ਕਿਸੇ ਦਿਨ ਉਹ ਤੱਤੇ ਕੱਪੜੇ ਹੋਣਗੇ, ਉਦੋਂ ਗਰਮ ਕਰਕੇ ਹੀ ਧੋਂਦੇ ਸੀ ਲੋਕੀ ਕੱਪੜੇ, ਤੇ ਉਹਦੇ ਨਾਲ ਉਸ ਖੋਤੀ ਦੇ ਪਿੰਡੇ ਤੇ ਜ਼ਖਮ ਹੋ ਗਿਆ, ਸੜ ਗਿਆ ਪਿੰਡਾ, ਭੋਲਾ ਹੋ ਗਿਆ, ਸੜ ਕੇ ਛਾਲਾ ਪੈ ਗਿਆ ਤੇ ਕਾਂ ਕਹਿੰਦਾ ਮੈਨੂੰ ਮੌਕਾ ਲੱਗ ਗਿਆ ਜਦੋਂ ਉਹਨੇ ਆਪਣੀ ਖੋਤੀ ਨੂੰ ਛੱਡਿਆ ਨਾ ਚਰਨ ਵਾਸਤੇ, ਤੇ ਉਸ ਪੋਲੇ ਪੋਲੇ ਥਾਂ ਤੇ ਮੈਂ ਠੂੰਗੇ ਮਾਰ ਮਾਰ ਕੇ ਉਹਦਾ ਮਾਸ ਖਾਂਦਾ ਸੀ, ਰੋਜ਼ ਮਾਸ ਖਾਂਦਾ ਸੀ, ਰੋਜ਼ ਉੱਥੇ ਹੀ ਠੂੰਗੇ ਮਾਰਦਾ ਸੀ, ਜਦੋਂ ਉਹਨੇ ਲਿਆ ਕੇ ਬੰਨਣੀ ਉਹਨੇ ਛੱਡਣੀ ਘਾਹ ਚੁਗਣ ਵਾਸਤੇ ਤੇ ਮੈਂ ਉਹਨੂੰ ਘਾਹ ਨਹੀਂ ਸੀ ਖਾਣ ਦਿੰਦਾ ਤੇ ਮੈਂ ਠੂੰਗੇ ਮਾਰਦਾ ਰਹਿੰਦਾ ਸੀ, ਜ਼ਖਮ ਦੇ ਦੁੱਖ ਦੇ ਜ਼ਖਮ ਤੇ ਜਦੋਂ ਠੂੰਗਾ ਮਾਰ ਕੇ ਮਾਸ ਖੱਡਣਾ ਨਾ ਤੇ ਏਡੀ ਹੋਰ ਕੋਈ ਪੀੜ ਵੀ ਨਹੀਂ ਹੁੰਦੀ, ਅਸਹਿ ਪੀੜ ਹੁੰਦੀ ਹੈ, ਨਾ ਉੱਥੇ ਉਹਦੀ ਪੂਛ ਪਹੁੰਚਦੀ ਸੀ ਤੇ ਨਾ ਉਹ ਸਿਰ ਮਾਰ ਸਕਦੀ ਸੀ। ਤੇ ਉਹ ਕਾਂ ਜਿਹੜਾ ਸੀ ਉਹਨੂੰ ਰੋਜ਼ ਏਦਾਂ ਤੰਗ ਕਰਦਾ, ਕਹਿੰਦਾ ਮੈਂ ਕਾਂ ਸੀ ਮੈਨੂੰ ਰੋਜ਼ ਏਦਾਂ ਤੰਗ ਕਰਦਾ ਸੀ। ਤੇ ਗੰਗਾ ਦੇ ਕਿਨਾਰੇ ਤੇ ਉਹ ਚੁਗਦੀ ਸੀ, ਇੱਕ ਦਿਨ ਮੈਂ ਉਹਦੀ ਕਮਰੋੜ ਦੇ ਵਿੱਚ ਆਪਣੀ ਚੁੰਝ ਪਾਈ ਅੰਦਰੋਂ ਮਾਸ ਕੱਢਣ ਵਾਸਤੇ ਤੇ ਮੇਰੀ ਚੁੰਝ ਵਿੱਚ ਫਸ ਗਈ, ਇੰਨੀ ਗਾਂ ਮੈਂ ਘਰ ਬੈਠਾ ਫਿਰ ਮੇਰੇ ਕੋਲ ਨਿਕਲਣਾ ਹੋਇਆ। ਤੇ ਉਹ ਤੜਫਦੀ ਤੜਫਦੀ ਗੰਗਾ ਵਿੱਚ ਡਿੱਗ ਪਈ, ਡਿੱਗ ਕੇ ਉਹ ਵੀ ਮਰ ਗਈ ਤੇ ਮਰ ਮੈਂ ਵੀ ਗਿਆ। ਗੰਗਾ ਜੀ ਦੇ ਵਿੱਚ ਮਰਨ ਕਰਕੇ ਸੁੱਚੇ ਜਿਹਦੇ ਵਿੱਚ ਸੰਤ ਸਾਧੂ ਦੁਨੀਆਂ ਦੇ ਭਿੰਨ ਬਾਣੀ ਭਜਨੀਕ ਲੋਕ ਆ ਕੇ ਇਸ਼ਨਾਨ ਕਰਦੇ ਨੇ, ਭਗਵਾਨ ਦੇ ਚਰਨਾਂ ਦਾ ਪਾਣੀ ਸ਼ਿਵਜੀ ਭਗਵਾਨ ਦੀ ਜਟਾਂ ਵਿੱਚ ਹੋ ਕੇ ਆਉਂਦਾ, ਉਸ ਗੰਗਾ ਜੀ ਵਿੱਚ ਮਰਨ ਕਰਕੇ ਕਹਿੰਦੇ ਮੈਨੂੰ ਇਸ ਪੰਡਿਤ ਦਾ ਜਨਮ ਮਿਲ ਗਿਆ ਤੇ ਇਹ ਫਿਰ ਮੇਰੇ ਹੁਣ ਘਰ ਵਾਲੀ ਬਣ ਕੇ ਤੇ ਮੈਨੂੰ ਇਹ ਓਦਾਂ ਹੀ ਠੂੰਗੇ ਮਾਰਦੀ ਹੈ। ਦੁਖੀ ਕਰਨ ਵਾਲੀਆਂ ਗੱਲਾਂ, ਤਾਨੇ, ਤਾਨਾ ਸਹਿਣਾ ਸਭ ਤੋਂ ਮਾੜਾ, ਤਾਨਾ ਸਹਿਣਾ ਸਭ ਤੋਂ ਬੁਰਾ, ਤਾਨਾ ਸਿਆ ਨਹੀਂ ਜਾਂਦਾ, ਕਬੂਲ ਨਹੀਂ ਸਿਆ ਜਾਂਦਾ, ਹਰ ਬੰਦਾ ਨਹੀਂ ਉਹਨੂੰ ਸਹਿ ਸਕਦਾ। ਕੋਈ ਮਹਾਂ ਧੀਰਜ ਵਾਲਾ ਬੰਦਾ ਹੋਏ, ਮਹਾਂ ਸ਼ਾਂਤ ਬੰਦਾ ਹੋਏ, ਮਹਾਂ ਸਿਆਣਾ ਹੋਏ, ਉਹ ਤੇ ਬੋਲ ਕਬੋਲ ਸਹਿਜੇ ਤੇ ਸਹਿਜੇ, ਨਹੀਂ ਤੇ ਹਰ ਕਿਸੇ ਕੋਲ ਨਹੀਂ ਸਿਆ ਜਾਂਦਾ। ਬੜੇ ਜੰਗ ਯੁੱਧ ਹੋਏ ਕਿ ਉਹਨੇ ਮੈਨੂੰ ਕਬੋਲ ਬੋਲਿਆ, ਗਾਲ ਕੱਢੀ ਆ। ਅੱਜ ਵੀ ਹੁੰਦੇ ਨੇ ਲੜਾਈਆਂ ਝਗੜੇ, ਅੱਜ ਵੀ ਇਸੇ ਗੱਲ ਤੋਂ ਹੁੰਦੇ ਨੇ ਕਿ ਇਹਨੇ ਮੈਨੂੰ ਗਾਲ ਕੱਢੀ ਆ, ਕੋਈ ਤਾਨਾ ਮਾਰ ਦਿੱਤਾ, ਖੰਗੂਰਾ ਮਾਰ ਕੇ ਲੰਘਿਆ। ਮੇਰੇ ਕਹਿਣ ਦਾ ਭਾਵ ਨਹੀਂ ਸਹਿ ਹੋਇਆ ਤੇ ਲੜਾਈ ਹੋ ਗਈ। ਤੇ ਉਹ ਸੰਤ ਕਹਿੰਦੇ ਨੇ ਉਦੋਂ ਮੈਂ ਇਹਨੂੰ ਤੰਗ ਕਰਦਾ ਸੀ, ਹੁਣ ਇਹ ਮੈਨੂੰ ਤੰਗ ਕਰਦੀ ਆ ਤੇ ਮੈਂ ਇਹਨੂੰ ਕੁਛ ਨਹੀਂ ਕਹਿੰਦਾ ਕਿ ਮੇਰੇ ਕਰਮ ਦਾ ਫਲ ਆ, ਮੈਂ ਕਹਿੰਦਾ ਭੂਤ ਹੀ ਜਾਵੇ ਨਿਬੜ ਜਾਵੇ, ਤੇ ਇਹਨੂੰ ਮੈਂ ਤਾਂ ਕੁਛ ਨਹੀਂ ਕਹਿੰਦਾ। ਤੇ ਉਹ ਕਹਿੰਦਾ ਜੀ ਫਿਰ ਮੈਨੂੰ ਦੱਸੋ ਕਿ ਮੇਰਾ ਆਹ ਜਿਹੜਾ ਸੱਜਾ ਹੱਥ ਕਿਉਂ ਕੱਟਿਆ ਗਿਆ, ਮੈਂ ਤੇ ਰਾਜਕੁਮਾਰ ਨੂੰ ਨਹੀਂ ਮਾਰਿਆ। ਕਹਿੰਦੇ ਪਿਛਲੇ ਜਨਮ ਵਿੱਚ ਹੀ ਤੂੰ ਸਾਧੂ ਹੀ ਸੀ, ਬੈਠਾ ਤਪੱਸਿਆ ਕਰਦਾ ਸੀ ਕਿਸੇ ਦਰਖਤ ਤੇ, ਕਸਾਈ ਕੋਲੋਂ ਛੁੱਟ ਕੇ ਗਊ ਭੱਜੀ ਆ, ਉਹ ਮਾਰਨ ਲੱਗਿਆ ਸੀ ਕੁਦਰਤੀ ਛੁੱਟ ਗਈ ਤੇ ਉਹ ਭੱਜ ਗਈ, ਤੇ ਕਸਾਈ ਪਿੱਛੇ ਭੱਜਿਆ, ਗਊ ਜ਼ਿਆਦਾ ਭੱਜਦੀ ਸੀ ਤੇ ਉਹਨੂੰ ਫੜ ਨਾ ਸਕਿਆ ਤੇ ਅੱਖਾਂ ਤੋਂ ਓਹਲੇ ਹੋ ਗਏ। ਅੱਗੇ ਦੋ ਰਸਤੇ ਸੀ ਜਿੱਥੇ ਸਾਧੂ ਬੈਠਾ ਸੀ, ਉਹ ਪੁੱਛਦਾ ਕਿ ਮੇਰੀ ਗਊ ਛੁੱਟ ਕੇ ਆ ਗਈ ਆ, ਤੇ ਉਹਦੇ ਹੱਥ ਸ਼ਸਤਰ ਵੀ ਫੜਿਆ ਸੀ ਕਿ ਮੈਨੂੰ ਮਾਰਨਾ ਸੀ ਤੇ ਛੁੱਟ ਕੇ ਆ ਗਈ ਆ, ਤੇ ਉਹ ਗਈ ਕਿੱਧਰ ਨੂੰ ਆ। ਹੁਣ ਇਹ ਹੈ ਤੇ ਸਾਧੂ ਸੀ, ਇਹਨੂੰ ਪਤਾ ਵੀ ਲੱਗ ਗਿਆ ਕਿ ਕਸਾਈ ਇਹਨੇ ਮਾਰਨੀ ਆ ਗਊ, ਚੁੱਪ ਕਰ ਰਹਿੰਦਾ ਤੇ ਚੰਗਾ ਸੀ। ਫਿਰ ਇਹਨੇ ਸੋਚਿਆ ਕਿ ਬੋਲ ਕੇ ਨਹੀਂ ਦੱਸਣਾ ਚਾਹੀਦਾ, ਜਦੋਂ ਉਹਨੇ ਬਹੁਤਾ ਮਜਬੂਰ ਕੀਤਾ ਤੇ ਉਹਨੇ ਹੱਥ ਕਰਦਾ ਕਿ ਇੱਧਰ ਨੂੰ ਗਈ ਆ। ਉਹਨੇ ਜਾ ਕੇ ਗਊ ਪਕੜ ਲਈ, ਪਕੜ ਕੇ ਕਤਲ ਕਰ ਲਈ, ਮਾਸ ਆਪਣਾ ਵੇਚ ਲਿਆ, ਜੋ ਕਰਨਾ ਸੀ ਕੀਤਾ। ਉਹ ਪਾਪ ਲੱਗਿਆ ਕਿ ਸੱਜਾ ਹੱਥ ਉੱਧਰ ਨੂੰ ਕੀਤਾ ਸੀ ਕਿ ਇੱਧਰ ਨੂੰ ਗਈ ਆ ਗਊ, ਤੇ ਸੱਜਾ ਹੱਥ ਫਿਰ ਕੱਟਿਆ ਗਿਆ। ਗਊ ਨੂੰ ਮਾਰਨ ਦਾ ਪਾਪ ਇਹਨੂੰ ਇਹ ਲੱਗਿਆ ਕਿ ਹੱਥ ਦਾ ਇਸ਼ਾਰਾ ਉੱਧਰ ਹੋਇਆ ਸੀ। ਜਿਹੜੇ ਪੈਸੇ ਦਿੰਦੇ ਨੇ ਕਿ ਚੱਲ ਮੈਂ ਤਾਂ ਨਹੀਂ ਖਾਣਾ ਤੇ ਆਹ ਲੈ ਫਿਰ ਪੈਸੇ ਤੁਸੀਂ ਲਿਆ ਕੇ ਮੁਰਗਾ ਖਾ ਲਓ, ਬੱਕਰਾ ਖਾ ਲਓ, ਜਿਹੜੇ ਸਲਾਹਾਂ ਦਿੰਦੇ ਨੇ ਉਹ ਵੀ, ਜਿਹੜੇ ਬਣਾ ਕੇ ਦਿੰਦੇ ਨੇ ਉਹ ਵੀ, ਜਿਹੜੇ ਵਰਤਾਉਂਦੇ ਨੇ ਉਹ ਵੀ। ਇਹ 6 ਬੰਦੇ ਇੱਕੋ ਜੇ ਪਾਪ ਦੇ ਹੱਕਦਾਰ ਆ। ਸਵਾਦਤ ਘਾਤਕ ਖਸ਼ਤੇ ਅਗ ਸੰਭਾਗੀ ਜੰਤ, ਸਤਕਰਤਾ ਉਪਦੇਸ਼ਟਾ ਉਪਕਾਰੀ ਉਨਮੰਤ, ਸਵਾਦਤ ਘਾਤਕ ਖਸ਼ਤੇ ਅਗ ਸੰਭਾਗੀ ਜੰਤ। 6 ਬੰਦੇ ਬਰਾਬਰ ਦੇ ਹੱਕਦਾਰ ਆ ਪਾਪ ਦੇ। 6 ਤੋਂ ਭਾਵ ਇਹ ਆ ਕਿ ਜਿੰਨੇ ਵੀ ਮਾੜੇ ਕਰਮ ਵਿੱਚ ਸਲਾਹਾਂ ਦਿੰਦੇ ਆ ਨਾ, ਸਾਰੇ ਇੱਕੋ ਜੇ ਪਾਪ ਦੇ ਹੱਕਦਾਰ ਆ, ਸਭ ਨੂੰ ਸਜ਼ਾ ਮਿਲਦੀ ਆ। ਹੱਥ ਦਾ ਇਸ਼ਾਰਾ ਕੀਤਾ ਸੀ, ਹੱਥ ਕੱਟਿਆ ਗਿਆ। ਸੰਤ ਕਹਿੰਦੇ ਜੇ ਤੂੰ ਜ਼ਬਾਨ ਤੋਂ ਬੋਲ ਕੇ ਦੱਸਦਾ, ਅੱਜ ਤੇਰੀ ਜ਼ਬਾਨ ਕੱਟੀ ਜਾਣੀ ਸੀ। ਕਰਮ ਦਾ ਫਲ ਆ, ਤੇ ਮੈਂ ਗੱਲ ਇਹ ਦੱਸਦਾ ਪਿਆ ਕਿ ਕਰਮ ਦਾ ਫਲ ਭੋਗਣਾ ਪੈਂਦਾ। ਕਰਮ ਬਲੀ ਆ, ਭੋਗੇ ਬਿਨ ਭਾਗੇ ਨਹੀਂ ਕਰਮ। ਤੇ ਇੱਥੇ ਆ ਕੇ ਸਾਨੂੰ ਸਤਿਗੁਰਾਂ ਨੇ ਆਖਿਆ ਕਿ ਤੁਸੀਂ ਕਰਮ ਕਰੋ। ਕਿਹੜਾ ਕਰਮ ਕਰੋ? ਸੇਵਾ, ਸਭ ਦੀ ਸੇਵਾ। ਦੁੱਖ ਨਾ ਦੇ ਕਿਸੇ ਜੀ, ਕਿਸੇ ਵੀ ਜੀ ਨੂੰ ਦੁੱਖ ਨਾ ਦਿਓ। ਪਤ ਸਿਓ ਘਰ ਜਾਓ, ਤੁਹਾਡਾ ਰਸਤਾ ਨਹੀਂ ਕੋਈ ਰੋਕੂਗਾ। ਕਿਸੇ ਜਨਮ ਚ ਵੀ ਕੋਈ ਤੁਹਾਡਾ ਰਸਤਾ ਨਹੀਂ ਰੋਕੂਗਾ। ਜੇ ਆਪਾਂ ਅੱਜ ਕਿਸੇ ਨੂੰ ਦੁੱਖ ਦਿੱਤਾ ਤੇ ਉਹ ਤਗੜੇ ਹੋ ਜਾਓ, ਆਪਣਾ ਕਰਮ ਆ ਉਹ ਆਪਾਂ ਨੂੰ ਮਿਲੇਗਾ। ਜੇ ਅੱਜ ਆਪਾਂ ਕਿਸੇ ਨੂੰ ਦੁੱਖ ਦਿੰਦੇ ਹਾਂ ਤੇ ਉਹ ਕਰਮ ਆਪਣੇ ਅੱਗੇ ਆਏਗਾ। ਹੋ ਨਹੀਂ ਸਕਦਾ ਨਾ ਆਵੇ, ਇਹ ਤੇ ਹੋ ਹੀ ਨਹੀਂ ਸਕਦਾ, ਆਏਗਾ ਆਪਣੇ ਅੱਗੇ। ਅੱਜ ਦਾ ਕੀਤਾ ਕਰਮ, ਜਿਹੜੇ ਪਹਿਲਾਂ ਕਰਮ ਆ ਉਹਨਾਂ ਦੇ ਪਿੱਛੇ ਲੈਣ ਚ ਇਹਨੇ ਲੱਗ ਜਾਣਾ, ਪਰ ਜਿੰਨਾ ਚਿਰ ਇਹ ਭੁਗਤਦਾ ਨਹੀਂ ਉਹਨਾਂ ਚਿਰ ਛੁਟਕਾਰਾ ਨਹੀਂ ਹੋਣਾ। ਕਰਮ ਦਾ ਫਲ ਆ, ਕਰਮ ਬਲੀ ਬਲਵਾਨ, ਭੋਗੇ ਬਿਨ ਭਾਗੇ ਨਹੀਂ। ਸਾਡੇ ਗੁਰੂ ਸਾਹਿਬਾਨ ਜੇ ਕਹਿੰਦੇ ਆ ਕਿ ਸਾਨੂੰ ਇਹ ਸਜ਼ਾ ਮਿਲੀ ਆ, ਕਰਮ ਦਾ ਫਲ ਮਿਲਿਆ ਤੇ ਮਿਲੇਗਾ ਸਾਰਿਆਂ ਨੂੰ। ਗੁਰਬਾਣੀ ਵਿੱਚ ਲਿਖਿਆ, ਸਭਨਾ ਦਾ ਦਰ ਲੇਖਾ ਹੋਵੇ, ਛੁੱਟ ਸਨਾਮ ਧਿਆਵਣਿਆ। ਜੇ ਉਹ ਬਚਣਗੇ ਜਿਹੜੇ ਨਾਮ ਜਪਣਗੇ, ਜਿਹੜੇ ਨਾਮ ਨਹੀਂ ਜਪਣਗੇ ਉਹ ਨਹੀਂ ਬਚਣਗੇ। ਤੇ ਮੈਂ ਇਹ ਗੱਲ ਕਰ ਰਿਹਾ ਸੀ ਕਿ ਇਹ ਕਰਮ ਦਾ ਫਲ ਆ।
ਪੁਰ ਆਤੁਰ ਅਤ ਔਰ ਨਰ ਨਾਰੀ, ਰਾਮ ਬਿਰਾ ਵਿਆਪਿਓ ਦੁੱਖ ਭਾਰੀ।
ਅੱਜ ਕਰਮ ਦਾ ਫਲ ਆ, ਲੈ ਤੇ ਚੰਗਾ ਵੀ ਫਲ ਸਕਦੀ ਸੀ ਕਈ, ਪਰ ਉਹਨੇ ਕਹਿਤਾ ਕਿ ਮੇਰੇ ਪੁੱਤਰ ਨੂੰ ਰਾਜ ਮਿਲੇ ਤੇ ਰਾਮ ਚੰਦਰ ਜੀ ਨੂੰ ਬਨਵਾਸ। ਤੇ ਰਾਮ ਚੰਦਰ ਜੀ ਨੂੰ ਪਤਾ ਸੀ ਕਿ ਇਹ ਮੇਰੇ ਕਰਮ ਦਾ ਫਲ ਆ, ਉਹਨਾਂ ਤੇ ਸਤ ਵਚਨ ਕਰ ਦਿੱਤਾ। ਪਰ ਦੂਸਰੇ ਬੰਨੇ ਪਿਤਾ ਦੀ ਮੌਤ ਹੋਣੀ ਸੀ ਤੇ ਕਈ ਉਹਨੂੰ ਆਖਿਆ ਗਿਆ ਕਿ ਫਿਰ ਰਾਜੇ ਨੇ ਕਹਿਤਾ ਕਿ ਜੇ ਅੱਗੇ ਤੂੰ ਮਰਦੀ ਸੀ ਹੁਣ ਮੈਂ ਮਰਾਂਗਾ। ਉਹਨੇ ਆਖਿਆ ਤੁਸੀਂ ਮਰ ਜਾਓ, ਕੋਈ ਗੱਲ ਨਹੀਂ, ਰਾਜ ਤੇ ਮੇਰੇ ਪੁੱਤਰ ਕੋਲ ਹੋਏਗਾ ਤੇ ਮੈਨੂੰ ਰਾਜ ਸੀ ਸਾਰੇ ਸੁੱਖ ਹੋਣਗੇ ਤੇ ਮੈਨੂੰ ਕੀ ਲੋੜ ਆ ਪਤੀ ਦੀ। ਤੇ ਜਦੋਂ ਇੰਨੇ ਖੁਸ਼ੀ ਦਾ ਮਾਹੌਲ ਸੀ, ਜਦੋਂ ਇਹ ਚਰਚਾ ਸਾਰਿਆਂ ਵਿੱਚ ਫੈਲ ਗਈ ਕਿ ਰਾਮ ਚੰਦਰ ਜੀ ਨੂੰ ਤੇ ਬਨਵਾਸ ਹੋ ਗਿਆ ਤੇ ਰਾਜੇ ਭਰਤ ਨੂੰ ਰਾਜ ਮਿਲਣਾ, ਤੇ ਸਾਰੇ ਹੀ ਸੰਨਾਟਾ ਛਾ ਗਿਆ, ਸਾਰਿਆਂ ਦੀ ਉਦਾਸੀ ਛਾ ਗਈ।
ਸੁਤ ਕੇ ਬਿਰਹਾ ਦਸ਼ਰਥ ਧਨ ਸ਼ੋਰਾ।
ਰਾਮ ਚੰਦਰ ਜੀ ਆਪਣੇ ਭਰਾ ਨੂੰ ਨਾਲ ਲੈ ਕੇ ਤੇ ਸੀਤਾ ਨੂੰ ਨਾਲ ਲੈ ਕੇ ਇਹ ਜਦੋਂ ਜੰਗਲ ਨੂੰ ਰਵਾਨਾ ਹੋ ਗਏ, ਜੰਗਲ ਵਿੱਚ ਜਾਂਦੇ ਆ, ਤੇ ਫਿਰ ਉਹਦੇ ਵਿਯੋਗ ਵਿੱਚ ਰਾਮ ਦਸ਼ਰਥ ਰਾਜੇ ਨੇ ਆਪਣੇ ਸਰੀਰ ਨੂੰ ਛੱਡਤਾ, ਉੱਥੋਂ ਡਿੱਗ ਕੇ ਛਾਲ ਮਾਰ ਕੇ ਸਰੀਰ ਆਪਣਾ ਖਤਮ ਕਰ ਲਿਆ। ਮੈਂ ਗੱਲ ਕਰਦਾ ਪਿਆ ਸੀ ਸੀਤਾ ਜੀ ਦੀ, ਇਸਤਰੀ ਦੀ ਮੈਂ ਗੱਲ ਕਰਦਾ ਪਿਆ ਸੀ ਕਿ ਸੀਤਾ ਰਾਜਿਆਂ ਦੇ ਘਰ ਪੱਲੀ, ਰਾਜੇ ਜਨਕ ਦੀ ਪੁੱਤਰੀ, ਸੁੱਖ ਘੱਟ ਨਹੀਂ ਸੀ ਉੱਥੇ। ਇੱਥੇ ਰਾਜਾ ਦਸ਼ਰਥ ਸੀ, ਧਰਮੀ ਰਾਜਾ ਸੀ, ਇੱਥੇ ਵੀ ਬੜੇ ਸੁੱਖ ਸੀ। ਰਾਮ ਚੰਦਰ ਜੀ ਇਹਨਾਂ ਦੇ ਪਤੀ ਹੋਣ, ਤੇ ਜਦੋਂ ਬਨਵਾਸ ਦੇ ਵਿੱਚ ਜਦੋਂ ਦੱਸਿਆ ਗਿਆ ਕਿ ਉੱਥੇ ਧਰਤੀ ਤੇ ਸੋਣਾ ਪੈਣਾ, ਮੱਛਰ ਵੀ ਲੜਨਗੇ, ਕਈ ਪ੍ਰਕਾਰ ਦੇ ਕੀੜੇ ਲੜਨਗੇ, ਨੰਗੇ ਪੈਰੀ ਤੁਰਨਾ ਪਏਗਾ, ਸੂਲਾਂ ਵੱਜਣਗੀਆਂ, ਕੱਪੜੇ ਪਾਟਣਗੇ, ਹੋਰ ਨਵੇਂ ਕੱਪੜੇ ਪਾਉਣ ਨੂੰ ਮਿਲਣੇ ਨਹੀਂ, ਕਦੀ ਨਹਾਉਣ ਵਾਸਤੇ ਸਾਬਣ ਤੇਲ ਨਹੀਂ ਮਿਲਣਾ, ਵਾਹੁਣ ਵਾਸਤੇ ਕੰਘੀ ਨਹੀਂ ਮਿਲਣੀ, ਕਿੱਦਾਂ ਦਾ ਜੀਵਨ ਹੋਏਗਾ, ਖਾਣ ਨੂੰ ਕੋਈ ਪਦਾਰਥ ਨਹੀਂ ਮਿਲਣਾ, ਪੱਤੇ ਖਾ ਕੇ ਫਰੂਟ ਨਹੀਂ ਕਿਸੇ ਮੌਕੇ, ਫਰੂਟ ਬਹਾਰ ਦੇ ਨਾਲ ਮਿਲਦਾ ਤੇ ਹਰ ਵੇਲੇ ਫਰੂਟ ਦੀ ਬਹਾਰ ਨਹੀਂ ਹੁੰਦੀ, ਤੇ ਪੱਤੇ ਖਾ ਕੇ ਸੱਕ ਖਾ ਕੇ ਸੁੱਕੀਆਂ ਲੱਕੜਾਂ ਚੱਬ ਕੇ ਕਿਵੇਂ ਜੰਗਲਾਂ ਦੇ ਵਿੱਚ, ਭੂਤਾਂ ਦੇ ਵਿੱਚ, ਸੱਪਾਂ ਵਿੱਚ, ਠੂਹਿਆਂ ਵਿੱਚ, ਹਰ ਪ੍ਰਕਾਰ ਦੇ ਜ਼ਹਿਰੀਲੇ ਜਾਨਵਰਾਂ ਵਿੱਚ ਰਹਿਣਾ ਪਏਗਾ, ਥਰ ਧਰਤੀ ਤੇ ਸੌਣਾ ਪਏਗਾ, ਧੁੱਪ ਵਿੱਚ ਵੀ, ਮੀਂਹ ਕਣੀ ਵਿੱਚ ਵੀ, ਚਿੱਕੜ ਵਿੱਚ ਵੀ, ਕਿੱਦਾਂ ਇਹ ਤੂੰ ਜੀਵਨ ਬਤੀਤ ਕਰ ਸਕੇਗੀ। ਉਹਨੇ ਆਖਿਆ ਮੇਰਾ ਪਤੀ ਮੇਰੇ ਨਾਲ ਹੋਏਗਾ ਤੇ ਜੋ ਸਜ਼ਾ ਜੋ ਦੁੱਖ ਮੇਰੇ ਪਤੀ ਨੂੰ ਹੋਏਗਾ ਉਹਦੀ ਸੇਵਾ ਵਿੱਚ ਮੈਂ ਰਹਿ ਕੇ ਉਹ ਦੁੱਖ ਮੈਂ ਸਹਾਰਨ ਕਰਾਂਗੀ, ਮੈਂ ਸੀ ਨਹੀਂ ਕਰਾਂਗੀ। ਅੱਜ ਦੇ ਜ਼ਮਾਨੇ ਵਿੱਚ ਐਸੀ ਇਸਤਰੀ ਨਹੀਂ ਹੈ, ਮੈਂ ਸੰਸਾਰ ਵਿੱਚ ਵਿਚਰਦਾ, ਦੇਸਾਂ ਪ੍ਰਦੇਸਾਂ ਵਿੱਚ ਜਾਂਦਾ ਤੇ ਮੈਂ ਵੇਖਦਾ ਜੇ ਬੰਦੇ ਕੋਲ ਥੋੜੇ ਜਿਹੇ ਪੈਸੇ ਘੱਟ ਆ ਤੇ ਜਨਾਨੀਆਂ ਤਲਾਕ ਮੰਗ ਲੈਂਦੀਆਂ, ਮੈਂ ਨਹੀਂ ਤੇਰੇ ਰਹਿਣਾ। ਜੇ ਸਰੀਰ ਕਰਕੇ ਕੁਛ ਕਮਜ਼ੋਰੀ ਆ ਗਈ ਤੇ ਤਾਂ ਵੀ ਉਹ ਤਲਾਕ ਮੰਗ ਲੈਂਦੀਆਂ, ਤੇ ਤਲਾਕ ਦੇ ਵਿੱਚ ਉਹ ਕਹਿ ਦਿੰਦੀਆਂ ਕਿ ਮੈਂ ਦਾਜ ਇੰਨਾ ਸਾਰਾ ਲਿਆਈ ਸੀ, ਇਹਦੀ ਜ਼ਮੀਨ ਵੀ ਮੈਨੂੰ ਮਿਲਣੀ ਚਾਹੀਦੀ ਆ, ਇਹਦੇ ਘਰ ਦਾ ਜੋ ਸਮਾਨ ਉਹ ਵੀ ਮਿਲਣਾ ਚਾਹੀਦਾ, ਤੇ 1,000,000 ਮੈਨੂੰ ਮਿਲਣਾ ਚਾਹੀਦਾ, 40-40, 50-50 ਲੱਖ, ਕਰੋੜ ਵੀ ਉਨੀ ਸੰਪਤੀ ਉਹਦੀ ਹੁੰਦੀ ਨਹੀਂ ਜਿੰਨੀ ਉਹ ਮੰਗ ਲੈਂਦੀਆਂ। ਤੇ ਸਾਡਾ ਰਾਜ ਦਾ ਕਾਨੂੰਨ ਵੀ ਕੁਛ ਐਸਾ ਹੀ ਆ ਕਿ ਉਹ ਫਿਰ ਹੁਣ ਤੱਕ ਤੇ ਉਹ ਦਿਵਾਉਂਦੇ ਹੀ ਰਹੇ ਤੇ ਮਿਲਦਾ ਰਿਹਾ, ਲੜਕੀਆਂ ਲੈ ਜਾਂਦੀਆਂ ਨੇ ਸਭ ਕੁਛ ਖੋ ਕੇ ਤੇ ਬੰਦੇ ਕੋਲ ਕੁਛ ਬਚੇ ਜਾਂ ਨਾ ਬਚੇ। ਇਹ ਹੁਣ ਕਲਯੁਗ ਦਾ ਸਮਾਂ ਆ, ਇੱਕ ਧਰਮ ਦੀ ਕਿਣੀ ਇੱਥੋਂ ਮਿਲਦੀ ਆ, ਇਸ ਸਥਾਨ ਤੋਂ ਮਿਲਦੀ ਆ ਕਿ ਪਤੀ ਦੀ ਸੇਵਾ ਕਰਨੀ ਹੈ, ਜਿੱਦਾਂ ਦਾ ਵੀ ਹੋਵੇ, ਭਾਵੇਂ ਲੰਗੜਾ ਹੋਏ, ਲੂਲਾ ਹੋਏ, ਕਮਾਉਣ ਜੋਗਾ ਹੋਏ ਜਾਂ ਨਾ ਕਮਾਉਣ ਜੋਗਾ ਹੋਏ, ਜਿਹੜੀ ਬੀਬੀ ਪਤੀ ਦੀ ਸੇਵਾ ਕਰਦੀ ਆ, ਪਰਮੇਸ਼ਰ ਮੰਨ ਕੇ, ਪਤੀ ਮੰਨ ਕੇ, ਉਹਦੇ ਵਾਸਤੇ ਦਰਗਾਹ ਦੇ ਦਰਵਾਜ਼ੇ ਖੁੱਲ੍ਹੇ ਆ, ਉਹਦੇ ਵਾਸਤੇ ਲੇਖਾ ਨਹੀਂ ਹੈ। ਮੈਂ ਗੱਲ ਆਹ ਕਰਦਾ ਪਿਆ ਸੀ ਕਿ ਉਹਦੇ ਕਰਮਾਂ ਦਾ ਫਲ ਜਿਹੜਾ ਆ ਉਹ ਹੀ ਉਹਦੇ ਕੋਲ ਲਿਆ ਜਾਏਗਾ, ਜਿਹੜੀ ਬੀਬੀ ਪਤੀ ਦੀ ਸੇਵਾ ਕਰਦੀ ਆ। ਤੇ ਸੰਤਾਂ ਨੇ ਇਹ ਗੱਲ ਕਹਿ ਦਿੱਤੀ ਸੀ, ਤੂੰ ਭਾਵੇਂ ਵੇਸਵਾ ਆ, ਤੇਰੇ ਕਰਮ ਦਾ ਫਲ ਆ। ਮਰਨ ਲੱਗਿਆ ਕੋਈ ਵੀ ਬੰਦਾ ਜਦੋਂ ਮਰਨ ਲੱਗਦਾ ਤੇ ਜੇ ਉਹ ਉਸ ਵੇਲੇ ਧਿਆਨ ਕਰੇ ਕਿ ਮੈਨੂੰ ਇਸਤਰੀ ਜਿਹੜੀ ਆ ਉਹ ਬੜੀ ਪਿਆਰੀ ਸੀ, ਮੈਂ ਹੁਣ ਮਰ ਚੱਲਿਆ, ਤੇ ਫਿਰ ਉਹਨੂੰ ਵੇਸਵਾ ਦੀ ਜੂਨ ਮਿਲਦੀ ਆ। ਅੰਤ ਕਾਲ ਜੋ ਇਸਤਰੀ ਸਿਮਰੇ ਐਸੀ ਚਿੰਤਾ ਮੈਂ, ਜੇ ਮਰੇ ਸਰ ਵੇਸਵਾ ਜੁਨ ਵੱਲ ਵੱਲ ਉਤਰੇ। ਤੇ ਉਹ ਕਹਿੰਦੀ ਮੈਂ ਵੇਸਵਾ ਦੇ ਜੂਨ ਵਿੱਚ ਆ ਕੇ ਤੇ ਮੈਂ ਇੰਨੇ ਦੁੱਖ ਭੋਗੇ ਨੇ, ਤੇ ਫਿਰ ਹੁਣ ਮੈਂ ਕਿੱਦਾਂ ਧਰਮ ਨੂੰ, ਕਿੱਦਾਂ ਮੈਂ ਜਾ ਸੱਚਖੰਡ ਵਿੱਚ ਦਰਗਾਹ ਵਿੱਚ ਜਾ ਸਕਦੀ ਹਾਂ। ਤੇ ਸੰਤਾਂ ਨੇ ਕਿਹਾ ਬੇਟਾ ਇੱਕ ਹੀ ਗੱਲ ਨੂੰ ਜੇ ਅਪਣਾ ਲੈ ਕਿ ਅੱਜ ਜਿਹੜਾ ਸਭ ਤੋਂ ਪਹਿਲਾਂ ਤੇਰੇ ਘਰ ਆ ਜਾਏ, ਤੂੰ ਉਹਨੂੰ ਪਤੀ ਮੰਨ ਕੇ ਤੇ ਉਹਦੀ ਸੇਵਾ ਕਰਨੀ ਹੈ, ਹੋਰ ਪਾਸੇ ਝਾਕ ਨਹੀਂ ਰੱਖਣੀ, ਜਿੰਨਾ ਨਾ ਉਹ ਸੁਹਾਗਣੀ ਤਿੰਨਾ ਝਾਕ ਨਾ ਹੋਰ। ਜਦੋਂ ਦੂਜੇ ਪਾਸੇ ਦੀ ਝਾਕ ਛੱਡ ਦੇਣੀ ਹੈ, ਭਾਵੇਂ ਪਤੀ ਕੋਲ ਥੋੜ੍ਹਾ ਹੋਏ, ਭਾਵੇਂ ਬਹੁਤਾ ਹੋਏ, ਭਾਵੇਂ ਪਤੀ ਕਮਾਵੇ, ਭਾਵੇਂ ਨਾ ਕਮਾਵੇ, ਜਦੋਂ ਆਪਾਂ ਸੇਵਾ ਕਰਨੀ, ਆਪਾਂ ਆਪਣਾ ਜੀਵਨ ਸਫਲ ਕਰਨਾ, ਆਪਣਾ ਪਿਛਲਾ ਹਿਸਾਬ ਕਿਤਾਬ ਨਿਬੇੜਨਾ, ਤੇ ਫਿਰ ਝਾਕ ਆਪੇ ਨਹੀਂ ਹੋਰ ਪਾਸੇ। ਜਿਹੜਾ ਬੰਦਾ ਇਸ ਗੱਲ ਨੂੰ ਧਿਆਨ ਵਿੱਚ ਰੱਖਦਾ ਉਹ ਵਾਕਿਆ ਨਹੀਂ ਕਿਸੇ ਪਾਸੇ ਹੋਰ ਧਿਆਨ ਮਾਰਦਾ, ਹੋਰ ਪਾਸੇ ਨਹੀਂ ਜਾਂਦਾ, ਉਹਦੇ ਵਾਸਤੇ ਦਰਗਾਹ ਦੇ ਦਰਵਾਜ਼ੇ ਖੁੱਲ੍ਹੇ ਹੀ ਆ। ਤੇ ਉਹ ਸੰਤ ਬਚਨ ਕਰਕੇ ਚਲੇ ਗਏ, ਰਾਤ ਲੰਘੀ, ਸਵੇਰ ਨੂੰ ਉਹਦੇ ਘਰ ਇੱਕ ਘਰ ਦੇ ਕੋਲ ਦੀ ਇੱਕ ਬਜ਼ੁਰਗ ਲੰਘਿਆ, ਜਿਹਨੂੰ ਉਲਟੀਆਂ ਤੇ ਟੱਟੀਆਂ ਲੱਗੀਆਂ ਹੋਈਆਂ ਸੀ, ਕਮਜ਼ੋਰ ਬੜਾ ਸੀ, ਉਸ ਵੇਲੇ ਹੈਜੇ ਦੀ ਬਿਮਾਰੀ ਫੈਲੀ ਹੋਈ ਸੀ। ਤੇ ਉਸ ਬੀਬੀ ਨੇ ਆਖਿਆ ਸੇਵਾ ਹੀ ਕਰਨੀ ਆ, ਹੋਰ ਤੇ ਮੈਨੂੰ ਕੋਈ ਚਾਅ ਨਹੀਂ, ਹੁਣ ਰਿਹਾ ਸਾਰੀ ਜ਼ਿੰਦਗੀ ਤੇ ਇੱਥੋਂ ਦੀ ਲੰਘੇ ਆ ਵਿਸ਼ਿਆਂ ਵਿਕਾਰਾਂ ਚੋਂ ਹੀ। ਤੇ ਚਲੋ ਇਹ ਇਹੀ ਸਭ ਤੋਂ ਪਹਿਲਾਂ ਮੈਨੂੰ ਦੱਸਿਆ, ਇਹਨੂੰ ਹੀ ਪਤੀ ਮੰਨ ਲੈਂਦੇ ਆ, ਸੰਤਾਂ ਦਾ ਵਚਨ ਮੰਨ ਕੇ ਉਹਦੇ ਚਰਨਾਂ ਤੇ ਜਾ ਕੇ ਸਿਰ ਰੱਖਿਆ, ਆਖਿਆ ਤੁਸੀਂ ਮੇਰੇ ਪਤੀ ਦੇਵ, ਚਲੋ ਘਰ ਲਿਜਾ ਕੇ ਫਿਰ ਉਹਦੀ ਸੇਵਾ ਕਰਦੀ। ਕਈ ਤਰ੍ਹਾਂ ਦੀਆਂ ਜੜੀਆਂ ਬੂਟੀਆਂ ਉਹਨੂੰ ਖਵਾਈਆਂ, ਉਲਟੀ ਕਰਦੇ ਨੇ, ਉਹ ਚੱਕ ਕੇ ਸੁੱਟ ਦਿੰਦੀ ਹੈ, ਮੂੰਹ ਹੱਥ ਧੋ ਦਿੰਦੀ ਹੈ, ਜੰਗਲ ਕਰਦੇ ਨੇ, ਉਹ ਕੱਪੜੇ ਧੋ ਦਿੰਦੀ ਹੈ। ਏਦਾਂ ਕਰਦਿਆਂ ਕਰਦਿਆਂ 3 ਰਾਤਾਂ ਤੇ 3 ਦਿਨ ਲੰਘੇ ਤੇ ਉਹਨੇ ਸੇਵਾ ਵਿੱਚ ਕੋਈ ਫਰਕ ਨਹੀਂ ਪੈਣ ਦਿੱਤਾ, ਨਾ ਸ਼ਰਧਾ ਵਿੱਚ ਫਰਕ ਪੈਣ ਦਿੱਤਾ। ਇਹ ਸਾਰਾ ਕੁਛ ਕਰਦਿਆਂ ਕਰਦਿਆਂ ਉਹਦਾ ਪਤੀ ਚੜ੍ਹਾਈ ਕਰ ਗਿਆ। ਜਦੋਂ ਚੜ੍ਹਾਈ ਕਰ ਗਿਆ ਤੇ ਉਹ ਨਾਲ ਸਤੀ ਹੋਣ ਵਾਸਤੇ ਜਾਂਦੀ ਹੈ। ਜਦੋਂ ਸਤੀ ਹੋਣ ਵਾਸਤੇ ਜਾਂਦੀ ਹੈ, ਲੋਕ ਬੜੇ ਹੈਰਾਨ ਹੋਏ ਕਿ ਇਹ ਵੇਸਵਾ ਤੇ ਕਿੰਨੇ ਪਤੀ ਹੋਣਗੇ ਤੇ ਇਹ ਚੜ੍ਹਾਈ ਕਰ ਗਿਆ ਤੇ ਹੁਣ ਇਹ ਬੁੱਢੇ ਦੇ ਨਾਲ ਮੜਨ ਲੱਗੀ ਹੈ। ਲੋਕ ਤੇ ਬੜੇ ਹੈਰਾਨ ਹੋਏ, ਪਰ ਉਹਨਾਂ ਨੇ ਇੱਕ ਗੱਲ ਨੂੰ ਮੰਨ ਕੇ, ਉਸ ਗੱਲ ਨੂੰ ਮੰਨ ਕੇ ਜਦੋਂ ਇਸ ਗੱਲ ਤੇ ਆਪਣੇ ਨਤੀਜੇ ਤੇ ਪਹੁੰਚੀ ਤੇ ਆਪਣੇ ਪਤੀ ਨੂੰ ਆਪਣੀ ਗੋਦੀ ਵਿੱਚ ਸਿਰ ਰੱਖ ਕੇ ਜਦੋਂ ਚਿਖਾ ਤੇ ਬੈਠ ਗਈ, ਅੱਗ ਲਾਈਦਾ, ਜਦੋਂ ਦਰਗਾਹੋਂ ਬਿਬਾਨ ਆ ਗਏ, ਬਿਬਾਨ ਦੇ ਵਿੱਚ ਵਿਸ਼ਨੂੰ ਭਗਵਾਨ ਬੈਠੇ ਹੋਏ ਆ ਤੇ ਵਿਸ਼ਨੂੰ ਭਗਵਾਨ ਉਹਦੀ ਜੀਵਾਤਮਾ ਨੂੰ ਇਸ਼ਾਰੇ ਨਾਲ ਕੱਢਿਆ ਤੇ ਆਪਣੇ ਬਿਬਾਨ ਵਿੱਚ ਬਿਠਾ ਲਿਆ। ਉਹਨੂੰ ਸੇਕ ਨਹੀਂ ਲੱਗਿਆ, ਦੁੱਖ ਨਹੀਂ ਹੋਇਆ ਤੇ ਉਹ ਬੜੀ ਹੈਰਾਨ ਹੋਈ ਕਿ ਮੈਂ ਵੇਸਵਾ ਤੇ ਮੈਨੂੰ ਏਡਾ ਭਾਰੀ ਸੁੱਖ ਮਿਲਿਆ, ਭਗਵਾਨ ਦੇ ਅਰਧਾਂਗਣੀ ਹੋਣ ਦਾ ਸੁਭਾਗ ਮਿਲਿਆ। ਤੇ ਉਹਨਾਂ ਨੇ ਆਖਿਆ ਮੈਂ ਇਹ ਜਿੰਨੇ ਬੰਦੇ ਨੇ ਸਾਰਿਆਂ ਵਿੱਚ ਹੈ ਤੇ ਮੈਂ ਹੀ ਆ, ਘੱਟ ਘੱਟ ਮੈਂ ਹਰਜੂ ਬਸੇ ਤੇ ਤੂੰ ਇਹ 3 ਰਾਤਾਂ ਤੇ 3 ਦਿਨ ਜਿਹੜਾ ਇਹ ਕਰਮ ਕੀਤਾ ਨਾ, ਪਤੀ ਮੰਨ ਕੇ ਇਹ ਸੇਵਾ ਕੀਤੀ, ਇਸ ਵਾਸਤੇ ਤੇਰੇ ਵਾਸਤੇ ਮੈਂ ਖੁਦ ਆਪ ਬਿਬਾਨ ਲੈ ਕੇ ਆਇਆ ਤੇ ਤੈਨੂੰ ਮੈਂ ਆਪਣੇ ਨਾਲ ਬਿਠਾ ਕੇ ਲੈ ਕੇ ਜਾ ਰਿਹਾ, ਪਤੀ ਦੀ ਸੇਵਾ। ਸਤਿਗੁਰੂ ਰਾਮ ਸਿੰਘ ਜੀ ਇਹ ਬਚਨ ਸੁਣਾਇਆ ਸੀ ਕਿ ਜਿਹੜੀ ਇਸਤਰੀ ਆਪਣੇ ਪਤੀ ਦੀ ਸੇਵਾ ਕਰਦੀ ਹੈ ਪਰਮੇਸ਼ਰ ਮੰਨ ਕੇ, ਉਹਦੇ ਵਾਸਤੇ ਦਰਗਾਹ ਦੇ ਦਰਵਾਜ਼ੇ ਖੁੱਲ੍ਹੇ ਆ, ਉਹਦਾ ਲੇਖਾ ਨਹੀਂ ਹੈ। ਤਾਂ ਉਦੋਂ ਬੀਬੀਆਂ ਬਜ਼ੁਰਗ ਜਿਹੜੀਆਂ ਸੀ ਉਹਨਾਂ ਵੀ ਵਿਆਹ ਕਰਾ ਲਏ ਸੀ ਤੇ ਉਹ ਵੀ ਫਿਰ ਪਤੀ ਦੀ ਸੇਵਾ ਵਿੱਚ ਹਾਜ਼ਰ ਰਹੀਆਂ। ਜਦੋਂ ਸਾਨੂੰ ਇਹ ਗੱਲ ਭੁੱਲਦੀ ਹੈ ਤੇ ਫਿਰ ਅਸੀਂ ਪਤੀ ਨੂੰ ਬੋਲ ਕਬੋਲ ਵੀ ਬੋਲਦੇ ਹਾਂ, ਫਿਰ ਅਸੀਂ ਵੇਖਦੇ ਹਾਂ ਕਿ ਇਹ ਕਮਾਉਂਦਾ ਘੱਟ ਆ ਜਾਂ ਹੋਰ ਕਈ ਗੱਲਾਂ ਕਮੀਆਂ ਦੇਖ ਕੇ ਫਿਰ ਉਹਨੂੰ ਕੋਸਦੇ ਹਾਂ। ਪਤੀ ਨੂੰ ਸੇਵਾ ਕਰਨੀ ਚਾਹੀਦੀ ਹੈ, ਕੋਸਣਾ ਨਹੀਂ ਚਾਹੀਦਾ। ਜੋ ਭਾਗਾਂ ਵਿੱਚ ਹੈ ਮਿਲਣਾ ਤੇ ਉਹ ਹੀ ਆ, ਬਹੁਤਾ ਵੀ ਮਿਲ ਸਕਦਾ, ਥੋੜ੍ਹਾ ਚੰਗੇ ਮਾੜੇ ਦਿਨ ਜ਼ਿੰਦਗੀ 'ਚ ਆਉਂਦੇ ਰਹਿੰਦੇ ਆ, ਪਰ ਜਦੋਂ ਸੇਵਾ ਨੂੰ ਅੱਗੇ ਰੱਖਦੇ ਹਾਂ, ਇਹ ਤਾਂ ਤੈਨੂੰ ਲੱਗੇ ਬਾਣੀ ਆ, ਸੁੱਖ ਹੋਵੇ, ਸੇਵਕ ਬਾਣੀ ਆ, ਸੇਵਾ ਵਾਲਾ ਦਰਵਾਜ਼ਾ ਖੋਲਾਂਗੇ, ਭਾਵੇਂ ਪਤੀ ਦੀ ਸੇਵਾ ਆ ਭਾਵੇਂ ਕਿਸੇ ਹੋਰ ਦੀ ਸੇਵਾ, ਸੇਵਾ ਨੇ ਤੇ ਸੁੱਖ ਦੇਣਾ ਹੀ ਦੇਣਾ। ਤੇ ਜਦੋਂ ਪਤੀ ਦੀ ਸੇਵਾ ਕਰਦੇ ਆ ਤੇ ਸਿੱਧਾ ਹੀ ਦਰਗਾਹ ਦਾ ਦਰਵਾਜ਼ਾ। ਮੈਂ ਗੱਲ ਇਹ ਕਰ ਰਿਹਾ ਸੀ, ਸੀਤਾ ਨੇ ਆਖਿਆ ਕਿ ਮੇਰਾ ਪਤੀ ਜੰਗਲ ਵਿੱਚ ਥੱਲੇ ਸੋਏਗਾ, ਉਹ ਲੱਕੜਾਂ ਚੱਬੇਗਾ, ਪੱਤੇ ਖਾਏਗਾ, ਤੇ ਮੈਂ ਵੀ ਉਦਾਂ ਹੀ ਨਾਲ ਤਸੀਹੇ ਝੱਲ ਲਾਂਗੀ, ਦੁੱਖ ਝੱਲ ਲਾਂਗੀ ਤੇ ਮੈਂ ਉਹਨਾਂ ਦੇ ਨਾਲ ਜਾਵਾਂਗੀ। ਮੇਰੇ ਵਾਸਤੇ ਰਾਜ ਐਸੋ ਰਾਜ ਮੇਰੇ ਕਿਤੇ ਨਾ ਕੰਮ, ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾ ਰੇ। ਇੱਥੇ ਆ ਕੇ ਅਸੀਂ ਭੁੱਲਦੇ ਹਾਂ, ਮੇਰੇ ਸਾਹਮਣੇ ਗੱਲ ਆ ਗਈ ਹੈ, ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਮੈਂ ਡਰਦਾ ਗੱਲ ਕਰਦਾ ਨਹੀਂ, ਪਰ ਸੱਚੀ ਗੱਲ ਜਦੋਂ ਸਾਹਮਣੇ ਆਉਂਦੀ ਤੇ ਕਹਿਣੀ ਵੀ ਚਾਹੀਦੀ ਹੈ, ਜੇ ਅਸੀਂ ਕਵਾਂਗੇ ਨਹੀਂ ਤੇ ਕਿਸ ਤਰ੍ਹਾਂ ਮੋੜ ਪਏਗਾ। ਇੱਥੇ ਆ ਕੇ ਸਾਡਾ ਦਰਗਾਹ ਦਾ ਦਰਵਾਜ਼ਾ ਖੁੱਲ੍ਹਣਾ ਚਾਹੀਦਾ ਸੀ, ਸਾਨੂੰ ਧਿਆਨ ਇਹ ਰੱਖਣਾ ਚਾਹੀਦਾ। ਅੱਜ ਸਾਡਾ ਧਿਆਨ ਹੋ ਗਿਆ, ਸਾਡੀਆਂ ਨੌਜਵਾਨ ਬੱਚੀਆਂ ਉਹਨਾਂ ਦਾ ਧਿਆਨ ਇਹ ਹੋ ਗਿਆ ਕਿ ਬਾਹਰ ਜਾਣਾ, ਪੈਸਾ ਕਮਾਉਣਾ, ਮਾਤਾ ਪਿਤਾ ਦੇ ਕੰਟਰੋਲ ਚੋਂ ਨਿਕਲਣਾ, ਸਾਨੂੰ ਰੋਕੇ ਕੋਈ ਨਾ, ਤੇ ਭਾਵੇਂ ਮੋਨਾ ਹੋਵੇ ਭਾਵੇਂ ਗੁਰਦੁਆਰੇ, ਅਸੀਂ ਸਾਰੀ ਜ਼ਿੰਦਗੀ ਭੈਣੀ ਸਾਹਿਬ ਰਹਿ ਕੇ ਸੁਣਦੇ ਵੀ ਰਹੇ ਹਾਂ ਤੇ ਫਿਰ ਸਾਡੀਆਂ ਬੀਬੀਆਂ ਨੌਜਵਾਨ ਲੜਕੀਆਂ ਮੋਨਿਆਂ ਨਾਲ ਵਿਆਹ ਕਰਾਉਂਦੀਆਂ ਨੇ, ਖੁੱਲ੍ਹਿਆਂ ਦੇ ਗੁਰਦੁਆਰੇ ਸਾਡੇ ਆਨੰਦ ਹੁੰਦੇ ਨੇ, ਕੋਈ ਪਾਰਟੀ ਨਹੀਂ ਕਰਨ ਦਾ ਹੁਕਮ, ਉਹਨਾਂ ਦੇ ਕੱਪੜੇ ਪਾਉਣ ਦਾ ਨਹੀਂ ਹੁਕਮ, ਉਸ ਮਰਿਆਦਾ ਤੋਂ ਇਸ ਮਰਿਆਦਾ ਵਿੱਚ, ਤੇ ਉਹ ਸਾਰਾ ਕੁਛ ਅਸੀਂ ਭੁੱਲ ਕੇ। ਮੈਨੂੰ ਕੱਲ੍ਹ ਇਹ ਬਚਨ ਚੇਤੇ ਆਇਆ, ਸਤਿਗੁਰੂ ਜਗਜੀਤ ਸਿੰਘ ਜੀ ਬਚਨ ਕਰਦੇ ਸੀ ਕਿ ਪਾਪ ਦਾ ਬਾਪ ਕੌਣ ਆ। ਆਪਾਂ ਬਹੁਤ ਵਾਰੀ ਸੁਣਿਆ, ਅੱਜ ਵੀ ਉਪਦੇਸ਼ਾਂ 'ਚ ਆਪਾਂ ਸੁਣਦੇ ਹਾਂ ਕਿ ਪਾਪ ਦਾ ਬਾਪ ਕੌਣ ਆ। ਜਦੋਂ ਪਾਪ ਦਾ ਬਾਪ ਸਾਡੇ ਕੋਲ ਆ ਜਾਏਗਾ ਤੇ ਬਾਕੀ ਸਾਰੇ ਪਾਪ ਨਾਲ ਹੀ ਆ ਜਾਣਗੇ, ਕਰਮ ਉੱਥੋਂ ਹੀ ਸ਼ੁਰੂ ਹੁੰਦੇ। ਪਾਪ ਦਾ ਬਾਪ ਹੈ ਲਾਲਚ, ਤੇ ਸੱਚੇ ਪਾਤਸ਼ਾਹ ਇਹ ਬਚਨ ਸੁਣਾਉਂਦੇ ਲਾਲਚ, ਲਾਲਚ। ਤੇ ਉਹ ਕੋਈ ਰਾਜਾ ਸੀ, ਉਹਨੇ ਇਹ ਸਵਾਲ ਕਰਤਾ ਕਿ ਪਾਪ ਦਾ ਬਾਪ ਕੌਣ ਆ, ਤੇ ਸਾਰਿਆਂ ਵਜ਼ੀਰਾਂ ਮੰਤਰੀਆਂ ਨੂੰ ਜਦ ਜਵਾਬ ਨਹੀਂ ਆਇਆ, ਜਿਹੜਾ ਸਿਆਣਾ ਸੀ ਬਹੁਤਾ ਤੇ ਉਹਨੂੰ ਤਨਖਾਹ ਬਹੁਤ ਹੀ ਮਿਲਦੀ ਸੀ, ਰਾਜੇ ਨੇ ਆਖਿਆ ਜੇ ਤੂੰ ਨਾ ਸਵਾਲ ਦਾ ਜਵਾਬ ਦੇ ਤੇਰਾ ਸਿਰ ਲਾ ਦਿਆਂਗੇ। ਤੇ ਇੰਨੀ ਸਜ਼ਾ ਜਦੋਂ ਸੁਣਨ ਨੂੰ ਮਿਲੀ ਤੇ 8 ਦਿਨ ਦੀ ਮੋਹਲਤ ਮਿਲੀ ਤੇ ਘਰ ਚਲੇ ਗਿਆ ਤੇ ਲੇਟ ਗਿਆ ਮੰਜੇ ਤੇ ਜਾ ਕੇ। ਤੇ ਕੁੜੀ ਪੁੱਛਦੀ ਹੈ ਬੇਟਾ ਜੀ ਅੱਜ ਬੜੇ ਉਦਾਸ ਆ, ਕਾਰਨ ਦੱਸੋ। ਕਹਿੰਦਾ ਬੇਟਾ 8 ਦਿਨ ਮੋਹਲਤ ਰਹਿ ਗਈ ਆ, ਜੋ ਰਾਜੇ ਨੇ ਕਿਹਾ ਉਹਦੇ ਬਾਰੇ ਮੈਨੂੰ ਪਤਾ ਨਹੀਂ ਹੈ। ਜੰਗਲ ਵਿੱਚ ਚਲੇ ਗਏ 8ਵੇਂ ਦਿਨ, ਬੱਕਰੀਆਂ ਚਾਰਨ ਵਾਲਾ ਕੋਈ ਮਿਲਿਆ, ਉਹਨੇ ਪੁੱਛਿਆ ਤੂੰ ਉਦਾਸ ਕਿਉਂ? ਉਹ ਕਹਿੰਦਾ ਮੈਂ ਉਦਾਸ ਇਸ ਵਾਸਤੇ ਮੈਨੂੰ ਪਾਪ ਦੇ ਬਾਪ ਦਾ ਨਹੀਂ ਪਤਾ। ਉਹ ਕਹਿੰਦੇ ਉਹ ਤਾਂ ਮੈਨੂੰ ਪਤਾ ਪਾਪ ਦੇ ਬਾਪ ਦਾ, ਮੈਂ ਤੈਨੂੰ ਦੱਸ ਦਿਆਂਗਾ। ਕਹਿੰਦੇ ਫਿਰ ਦੱਸ ਦਿਓ। ਕਹਿੰਦੇ ਜੇ ਨਾ ਦੱਸਾਂਗੇ ਤਾਂ ਨੁਕਸਾਨ ਕੀ ਆ? ਕਹਿੰਦੇ ਨੇ ਰਾਜੇ ਨੇ ਮਾਰ ਦੇਣਾ। ਉਹ ਕਹਿੰਦਾ ਤੂੰ ਰਾਜੇ ਕੋਲ ਜਾ ਹੀ ਨਾ, ਤੂੰ ਮੇਰੇ ਕੋਲ ਹੀ ਰਹਿ, ਜੋ ਮੈਂ ਕਹਿੰਦਾ ਉਹ ਕਰੀ ਜਾ। ਕਹਿੰਦਾ ਜੀ ਮੈਂ ਤੁਹਾਡੇ ਕੋਲ ਕਿੱਦਾਂ ਰਹਿ ਸਕਦਾ? ਮੈਂ ਰਾਜਸੀ ਸੁੱਖ ਖਾਧੇ ਪੀਤੇ ਹੋਏ ਨੇ, ਰਾਜ ਵਿੱਚ ਰਿਹਾ ਹੋਇਆ, ਤੇ ਤੁਸੀਂ ਤੇ ਜੰਗਲ ਵਿੱਚ ਬੱਕਰੀਆਂ ਚਾਰਦੇ ਹੋ। ਕਹਿੰਦਾ ਚੱਲ ਤੈਨੂੰ ਮੈਂ ਪਾਰਸ ਦੀ ਵੱਟੀ ਦੇ ਦੇਣਾ। ਪਾਰਸ ਦੀ ਵੱਟੀ ਬਾਜ਼ਾਰੋਂ ਥੋੜਾ ਜਿਹਾ ਲੋਹਾ ਲਿਆ ਤੇ ਉਹਦੇ ਨਾਲ ਵੱਟੀ ਲਾਈ, ਸੋਨਾ ਬਣਾ ਕੇ ਵੇਚ ਲਿਆ। ਤੂੰ ਤੇ ਰਾਜੇ ਨੂੰ ਵੀ ਜ਼ਿਆਦਾ ਅਮੀਰ ਹੋ ਸਕਦਾ, ਇਹ ਤੇਰੀ ਹਿੰਮਤ ਆ। ਤੇ ਪਾਰਸ ਦੀ ਵੱਟੀ ਮੈਂ ਤੈਨੂੰ ਦੇ ਦੇਣਾ। ਹਰ ਬੰਦਾ ਜਾਣਦਾ ਕਿ ਜੇ ਪਾਰਸ ਦੀ ਵੱਟੀ ਹੱਥ ਲੱਗ ਜਾਏ ਤੇ ਬੰਦਾ ਦੁਨੀਆਂ ਦਾ ਬਾਦਸ਼ਾਹ ਬਣ ਸਕਦਾ, ਧਨ ਕਰਕੇ ਬਾਦਸ਼ਾਹ ਬਣਨਾ ਨਾ, ਤੇ ਉਹਦੇ ਮਨ ਚ ਆ ਗਿਆ, ਲਾਲਚ ਆ ਗਿਆ। ਕਹਿੰਦਾ ਦੇ ਦਿਓ ਫਿਰ ਪਾਰਸ ਦੀ ਵੱਟੀ। ਕਹਿੰਦੇ ਦੇ ਤੇ ਦਿਆਂਗਾ ਪਰ ਮੈਂ ਮੁਸਲਮਾਨ ਹੈ, ਤੈਨੂੰ ਪਤਾ ਨਾ? ਕਹਿੰਦੇ ਹਾਂ। ਤੇ ਕਹਿੰਦੇ ਮੈਂ ਭੇਡ ਦਾ ਦੁੱਧ ਪੀਣਾ ਸੀ, ਭੇਡਾਂ ਖਾ ਵੀ ਲੈਂਦੇ ਵੱਢ ਕੇ, ਤੇ ਅਸੀਂ ਜਾਨਵਰ ਖਾਂਦੇ ਹਾਂ, ਗਊ ਬੱਕਰੀਆਂ ਨੂੰ ਵੱਢ ਵੱਢ ਕੇ, ਗਊਆਂ ਨੂੰ, ਭੇਡਾਂ ਨੂੰ, ਤੇ ਦੁੱਧ ਵੀ ਇਹਨਾਂ ਦੇ ਹੀ ਪੀਂਦੇ ਹਾਂ। ਮੈਂ ਭੇਡ ਦਾ ਦੁੱਧ ਜਿਹੜਾ ਨਾ ਉਹ ਆਪਣਾ ਜੂਠਾ ਕਰਕੇ ਤੈਨੂੰ ਪਿਆਊਂਗਾ। ਉਹ ਕਹਿੰਦਾ ਮੈਂ ਪੰਡਿਤ ਹਾਂ, ਸੋਧੀ ਹਾਂ, ਸਾਰੀ ਜ਼ਿੰਦਗੀ ਨਹੀਂ ਧਰਮ ਦੇ ਵਿੱਚੋਂ ਬਾਹਰ ਨਿਕਲਿਆ, ਮਰਿਆਦਾ ਚੋਂ ਬਾਹਰ ਨਹੀਂ ਹੋਇਆ। ਕਹਿੰਦਾ ਚੰਗਾ, ਤੇਰੀ ਮਰਜ਼ੀ ਹੈ, ਜੇ ਨਹੀਂ ਪਾਰਸ ਦੀ ਵੱਟੀ ਲੈਣੀ ਤੇ ਨਾ ਪੀ, ਜੇ ਪਾਰਸ ਦੀ ਵੱਟੀ ਨਹੀਂ ਲੈਣੀ ਤੇ ਨਾ ਪੀ ਦੁੱਧ। ਇਹ ਗੱਲ ਅੱਜ ਸਾਡੇ ਧਿਆਨ ਚ, ਮੈਂ ਕਹਿੰਦਾ ਸੀ ਸੱਚੇ ਪਾਤਸ਼ਾਹ ਸਤਿਗੁਰੂ ਜਗਜੀਤ ਸਿੰਘ ਜੀ ਵਾਰ ਵਾਰ ਸਾਨੂੰ ਇਹ ਬਚਨ ਕਿਉਂ ਸੁਣਾਉਂਦੇ ਨੇ? ਇਹ ਸਮਾਂ ਹੁਣ ਵਰਤਦਾ ਪਿਆ, ਵਾਰ ਵਾਰ ਇਹ ਬਚਨ ਕਿਉਂ ਸੁਣਾਉਂਦੇ ਨੇ ਕਿ ਹਵਾ ਵਗਣ ਵਾਲੀ ਹੈ? ਐਸੀ ਕਿਸੇ ਰਾਜੇ ਨੇ ਸੋਚਿਆ ਕਿ ਫਿਰ ਉਹ ਜਿਨ੍ਹਾਂ ਨੂੰ ਲੱਗੂਗੀ ਉਹ ਉਹਨਾਂ ਦੀ ਮਤ ਖਰਾਬ ਹੋ ਜਾਏਗੀ? ਹਵਾ ਵਗੀ ਸਾਡੇ ਸਾਹਮਣੇ, ਸਾਡਾ ਅੱਡਾ ਨਾਮਧਾਰੀ ਪੰਥ ਪਾੜ ਕੇ ਦੂਜੇ ਜਿਹਨਾਂ ਜਿਹਨਾਂ ਨੂੰ ਹਵਾ ਲੱਗੀ ਦੂਜੇ ਪਾਸੇ ਹੋ ਗਏ, ਉਹਨਾਂ ਨੇ ਵੱਟੇ ਮਾਰੇ ਸਮੇਂ ਦੇ ਸਤਿਗੁਰਾਂ ਨੂੰ, ਹਵਾ ਲੱਗ ਗਈ ਨਾ, ਵੱਟੇ ਮਾਰੇ। ਜਿਹਨਾਂ ਨੂੰ ਨਹੀਂ ਹਵਾ ਲੱਗੀ ਉਹ ਬੈਠੇ ਇੱਥੇ, ਜਿਹਨਾਂ ਨੂੰ ਹਵਾ ਲੱਗ ਗਈ। ਕੱਲ੍ਹ ਮੈਂ ਦੇਖਿਆ ਸੀ ਕਿ ਉਹ ਇਟਲੀ ਪਹੁੰਚੇ ਹੋਏ ਆ, ਤੇ ਉਹਨਾਂ ਨੇ ਉਹ ਪਰਨੇ ਵੀ ਨੀਲੇ ਪਾਏ ਆ ਤੇ ਗਾਤੇ ਵੀ ਨੀਲੇ ਪਾਏ ਆ, ਤੇ ਸਾਡੇ ਜਥੇਦਾਰ ਜਿਹੜੇ ਸੀ ਉਹ ਵੀ ਉਹਨਾਂ ਦੇ ਨਾਲ ਆ। ਮੈਂ ਗੱਲ ਇਹ ਕਰਦਾ ਪਿਆ ਕਿ ਜਿਹਨਾਂ ਨੂੰ ਹਵਾ ਲੱਗ ਗਈ ਉਹ ਉਧਰ ਨੂੰ ਚਲੇ ਗਏ, ਤੇ ਤੁਹਾਨੂੰ ਉਸ ਹਵਾ ਤੋਂ ਸਤਿਗੁਰੂ ਜਗਜੀਤ ਸਿੰਘ ਜੀ ਬਚਾ ਕੇ ਰੱਖਿਆ, ਤੇ ਅੱਜ ਤੁਸੀਂ ਬਚੇ ਆ। ਅੱਜ ਵੀ ਜਿਨ੍ਹਾਂ ਨੇ ਮਰਿਆਦਾ ਨਹੀਂ ਰੱਖੀ, ਮੈਂ ਅੱਗੇ ਵੀ ਬਚਨ ਕਰਦਾ, ਮੈਨੂੰ ਸਮਾਂ ਇਜਾਜ਼ਤ ਨਹੀਂ ਦਿੰਦਾ, ਮੈਂ ਇਹ ਜ਼ਰੂਰੀ ਸਮਝਣਾ ਤੇ ਤਾਂ ਗੱਲ ਕਰਦਾ ਪਿਆ। ਸਤਿਗੁਰੂ ਜਗਜੀਤ ਸਿੰਘ ਨੂੰ ਇਸੇ ਕੋਠੀ ਵਿੱਚ ਅੱਜ ਹੋਈ ਸੱਚੇ ਪਾਤਸ਼ਾਹ, ਹੋਰ ਸਾਧੂ ਸੰਤਾਂ ਦੇ ਡੇਰਿਆਂ 'ਚ ਸੰਗਤ ਬਹੁਤ ਆ, ਆਪਣੇ ਘੱਟ ਆ, ਥੋੜ੍ਹੀ ਜਿਹੀ ਮਰਿਆਦਾ ਦੀ ਢਿੱਲ ਪਾਓ। ਸਤਿਗੁਰੂ ਜਗਜੀਤ ਸਿੰਘ ਜੀ ਬਚਨ ਕੀਤਾ ਹੈ, ਸਤਿਗੁਰੂ ਰਾਮ ਸਿੰਘ ਦੀ ਮਰਿਆਦਾ, ਜਿੰਨਾ ਚਿਰ ਉਹ ਆ ਕੇ ਨਹੀਂ ਇਹਨੂੰ ਬਦਲਦੇ, ਮੈਂ ਨਹੀਂ ਬਦਲ ਸਕਦਾ। ਸਤਿਗੁਰੂ ਹਰੀ ਸਿੰਘ ਜੀ ਉਸ ਮਰਿਆਦਾ ਦੇ ਸਿੱਖੀ ਦੇ ਰਾਖੇ, ਸਤਿਗੁਰੂ ਪ੍ਰਤਾਪ ਸਿੰਘ ਜੀ ਉਸੇ ਸਿੱਖੀ ਨੂੰ ਬਚਾ ਕੇ ਰੱਖਿਆ ਮਰਿਆਦਾ ਨੂੰ, ਤੇ ਮੈਂ ਵੀ ਉਸੇ ਸਿੱਖੀ ਤੇ ਮਰਿਆਦਾ ਦਾ ਰਾਖਾ ਜਿੰਨੀ ਬਚਾ ਸਕਾਂਗਾ ਬਚਾਵਾਂਗਾ। ਜੇ ਮੇਰੇ ਕੋਲ ਨਾ ਬਚਾ ਹੋਈ ਤੇ ਮੈਂ ਆਪਣਾ ਗੜਵਾ ਤੇ ਕਛਹਿਰਾ ਪਰਨਾ ਆਪ ਚੱਕ ਲਾਂਗਾ। ਜੇ ਮੇਰਾ ਵੀ ਚੱਕਣ ਵਾਲਾ ਕੋਈ ਨਾ ਰਿਹਾ ਸਿੱਖ, ਤੇ ਮੈਂ ਮਰਿਆਦਾ ਵਿੱਚ ਫਰਕ ਨਹੀਂ ਪਾ ਸਕਦਾ, ਭਾਵੇਂ ਥੋੜੇ ਰਹਿਣ ਤੇ ਭਾਵੇਂ ਬਹੁਤ, ਜਿੰਨੇ ਮੇਰੇ ਕੋਲ ਬਚਾ ਹੋਏ ਸਤਿਗੁਰੂ ਰਾਮ ਸਿੰਘ ਦੇ ਆਉਂਦਿਆਂ ਤੱਕ ਬਚਾਉਣਾ। ਜਿਨ੍ਹਾਂ ਨੂੰ ਇਹ ਗੱਲ ਭੁੱਲ ਗਈ ਉਹਨਾਂ ਨੇ ਚੂੜੇ ਚਮਾਰਾਂ ਕੋਲ ਖਾ ਵੀ ਲਿਆ, ਅੰਮ੍ਰਿਤ ਵੀ ਛਕ ਲਿਆ, ਪਾਠ ਦੀ ਮਰਿਆਦਾ ਵੀ ਬਦਲਤੀ। ਮੈਂ ਗੱਲ ਇਹ ਤਾਂ ਕਰਦਾ ਕਿ ਤੁਹਾਨੂੰ ਇਹ ਮਰੀ ਹਵਾ ਲੱਗੀ ਤੇ ਤਾਂ ਤੁਸੀਂ ਬਚੇ, ਦੂਜੇ ਪਾਸੇ ਲੱਗ ਗਈ ਹੈ, ਜਨਤਾ ਦੇ ਵੱਸ ਕੁਛ ਨਹੀਂ ਹੈ। ਸਮੇਂ ਦੀ ਹਵਾ ਆ, ਜਿਹਦੇ ਨੂੰ ਲੱਗ ਗਈ ਉਹਨਾਂ ਤੇ ਵਿਚਾਰਿਆਂ ਦਾ ਉਹ ਹਾਲ ਹੋਣਾ, ਕਿਉਂਕਿ ਮੱਤ ਤੇ ਹਵਾ ਨੇ ਬਦਲ ਦੇਣੀ ਆ। ਅੱਜ ਵੀ ਸਾਡੀਆਂ ਮਾਈਆਂ ਬੀਬੀਆਂ ਕਈਆਂ ਦੇ ਵਿਚਾਰ ਇਸ ਪਾਸੇ ਹੋਣਗੇ ਕਿ ਮਰਿਆਦਾ ਵੀ ਉਹਨਾਂ ਨੇ ਬਦਲ ਦਿੱਤੀ ਤੇ ਆਪਣੇ ਧਰਮ ਦੀ ਨੀਤੀ ਦੇ ਵਿੱਚੋਂ ਕਾਰ ਵਿੱਚੋਂ ਬਾਹਰ ਵੀ ਹੋ ਗਏ। ਜੇ ਬਚੇ ਆ ਤੇ ਸਤਿਗੁਰਾਂ ਦੀ ਕਿਰਪਾ ਨਾਲ ਬਚੇ ਆ, ਮਨ ਕਰਕੇ ਵੀ ਬਚੇ ਰਹੋ, ਨਾ ਸੰਗਤ ਕਰੋ। ਆ ਜਿੰਨੀ ਕੁ ਸਤਿਗੁਰਾਂ ਨੇ ਸਾਨੂੰ ਸਿੱਖਿਆ ਦਿੱਤੀ ਹੈ ਇਹਦੇ ਵਿੱਚ ਜਿੰਨਾ ਲਾਹਾ ਲੈ ਹੁੰਦਾ ਲਓ, ਤੇ ਉਹ ਲਾਲਚ ਪਿੱਛੇ ਆ ਕੇ ਉਹ ਭੇਡ ਦਾ ਦੁੱਧ ਪੀਣ ਵਾਸਤੇ ਤਿਆਰ ਹੋ ਗਿਆ, ਚੱਲ ਪਾਰਸ ਦੀ ਵੱਟੀ ਦੇ ਦੇ ਤੇ ਮੈਂ ਭੇਡ ਦਾ ਦੁੱਧ ਪੀ ਲੈਂਦਾ, ਮੈਂ ਪ੍ਰਾਸ਼ਤ ਕਰ ਲੂੰਗਾ, ਅੱਜ ਗੰਗਾ ਜਲ ਛਕ ਲੂੰਗਾ। ਤੇ ਉਹਨੇ ਫਿਰ ਆਖਿਆ ਮੈਂ ਉਦਾਂ ਤੇ ਦੇ ਦਿੰਦਾ, ਹੁਣ ਨਹੀਂ ਦੇਣਾ, ਹੁਣ ਮੈਂ ਆਪਣੇ ਕੁੱਤੇ ਕੋਲ ਜੂਠਾ ਕਰੂੰ, ਪਹਿਲਾਂ ਮੈਂ ਭੇਡ ਦਾ ਦੁੱਧ ਜੂਠਾ ਕਰੂੰਗਾ, ਫਿਰ ਮੈਂ ਤੈਨੂੰ ਕੁੱਤੇ ਕੋਲ ਜੂਠਾ ਕਰਾ ਕੇ ਫਿਰ ਲਊਂਗਾ। ਇੱਕ ਵਾਰ ਤੇ ਨਾ ਕਰਦੇ, ਫਿਰ ਉਹਨੇ ਆਖਿਆ ਚਲੋ ਬਾਅਦ ਚ ਫਿਰ ਪ੍ਰਾਸ਼ਤ ਕਰ ਲਾਂਗੇ, ਪਾਸ ਦੀ ਵੱਟੀ ਤੇ ਹੱਥ ਆ ਹੀ ਜਾਊਗੀ ਤੇ ਮੈਂ ਕੁੱਤੇ ਦਾ ਜੂਠਾ ਪੀਣ ਨੂੰ ਤਿਆਰ ਹਾਂ। ਸੋਧੀ ਬੰਦੇ ਕੁੱਤੇ ਦਾ ਜੂਠਾ ਪੀਣ ਨੂੰ ਵੀ ਤਿਆਰ ਹੋ ਗਏ, ਪੰਡਿਤ ਲੋਕ, ਉੱਚੀਆਂ ਕੁੱਲਾਂ ਦੇ ਮਾਲਕ, ਜਿੱਥੇ ਸਾਨੂੰ ਸਤਿਗੁਰੂ ਜਗਜੀਤ ਸਿੰਘ, ਸਤਿਗੁਰੂ ਰਾਮ ਸਿੰਘ ਨੇ ਖੜੇ ਕੀਤਾ ਨਾ, ਇਹ ਸਭ ਤੋਂ ਅੱਗੇ ਤੇ ਸਭ ਤੋਂ ਉੱਚਾ ਸੁੱਚਾ ਪੰਥ, ਕੁੱਤੇ ਦਾ ਜੂਠਾ ਪੀਣ ਨੂੰ ਵੀ ਤਿਆਰ ਹੋ ਗਏ। ਮੈਂ ਗੱਲ ਕਰਦਾ ਪਿਆ ਤੇ ਫਿਰ ਉਹ ਜਦੋਂ ਕਹਿੰਦਾ ਜੀ ਚੰਗਾ ਫਿਰ ਦੇ ਦਿਓ ਪਾਸ ਦੀ ਵੱਟੀ, ਮੈਂ ਕੁੱਤੇ ਦਾ ਜੂਠਾ ਵੀ ਪੀ ਲੈਂਦਾ। ਤੇ ਫਿਰ ਉਹਨੇ ਆਖਿਆ ਮੈਂ ਦੇਊਂਗਾ ਤੈਨੂੰ ਕੁੱਤੇ ਦਾ ਜੂਠਾ ਦੁੱਧ, ਆਪਣਾ ਜੂਠਾ ਤੇ ਕੁੱਤੇ ਦਾ ਜੂਠਾ, ਪਰ ਮੈਂ ਵਿੱਚ ਭੇਡ ਦੀਆਂ ਮੇਂਗੜਾਂ ਪਾ ਕੇ ਘੋਲ ਕੇ ਫਿਰ ਪਿਆਊਂਗਾ। ਅਖੀਰ ਉਹਨੇ ਆਖਿਆ ਮੈਨੂੰ ਤੂੰ ਜਿੱਦਾਂ ਵੀ ਪਿਆਉਣਾ। ਫਿਰ ਉਹਨੇ ਕਿਹਾ ਮੈਂ ਵਿੱਚ ਬੰਦੇ ਦੀ ਖੋਪੜੀ ਵਿੱਚ ਪਾ ਕੇ ਦੇਵਾਂਗਾ। ਜੋ ਕੁਛ ਵੀ ਕਿਹਾ ਉਹ ਕਹਿੰਦਾ ਸਾਰਾ ਕੁਛ ਹੀ ਕਰਨ ਨੂੰ ਮੈਂ ਤਿਆਰ ਹਾਂ, ਤੂੰ ਮੈਨੂੰ ਪਾਸ ਦੀ ਵੱਟੀ ਦੇ। ਤੇ ਜਦੋਂ ਏਦਾਂ ਸਾਰਾ ਕੁਛ ਕਰਕੇ ਮਿੰਗਣਾ ਘੋਲ ਕੇ ਕੁੱਤੇ ਦੇ ਜੂਠਾ ਬੰਦੇ ਦੀ ਖੋਪੜੀ ਚ ਇਹਨੂੰ ਦਿੱਤਾ, ਉਹ ਜਦੋਂ ਸੋਧੀ ਪੀਣ ਲੱਗਿਆ ਨਾ ਤੇ ਉਦੋਂ ਫਿਰ ਬਾਹੋਂ ਫੜ ਲਿਆ। ਉਹਨੇ ਕਿਹਾ ਤੈਨੂੰ ਪਤਾ ਨੀ ਲੱਗਿਆ ਪਾਪ ਦਾ ਬਾਪ ਕੌਣ ਆ? ਕਹਿੰਦਾ ਨਹੀਂ। ਕਹਿੰਦਾ ਇਹ ਲਾਲਚ ਹੈ, ਤੂੰ ਪਾਸ ਦੀ ਵੱਟੀ ਪਿੱਛੇ ਇੰਨਾ ਧਰਮ ਤਿਆਗਿਆ, ਜਪ ਤਪ ਤਿਆਗਿਆ, ਸਾਰੀ ਸੋਚ ਸੋਚ ਛੱਡ ਗਿਆ, ਸਾਰੀ ਨਿਯਮ ਛੱਡ ਗਿਆ, ਪੰਡਿਤ ਹੋ ਕੇ ਇਹ ਸਾਰੀਆਂ ਹੱਦਾਂ ਟੱਪ ਗਿਆ, ਸਾਰੀਆਂ ਹੀ ਹੱਦਾਂ ਟੱਪ ਗਿਆ, ਇਹੀ ਪਾਪ ਦਾ ਬਾਪ ਆ? ਇਹ ਸਵਾਲ ਦਾ ਜਵਾਬ ਆ। ਅੱਜ ਸਾਡੀਆਂ ਨੌਜਵਾਨ ਬੱਚੀਆਂ ਪੈਸੇ ਪਿੱਛੇ ਮੋਨਿਆਂ ਦਾ ਵਿਆਹ ਕਰਾਉਣ ਤੇ ਉਹਨਾਂ ਗੁਰਦੁਆਰਿਆਂ ਵਿੱਚ ਜਾ ਕੇ ਕਰਾਉਣ ਜਿੱਥੋਂ ਸਤਿਗੁਰੂ ਜਗਜੀਤ ਸਿੰਘ ਸਾਨੂੰ ਮਨਾ ਕਰਦੇ ਰਹੇ, ਤੇ ਉਹ ਉਸ ਪਾਸਿਓਂ ਸਾਨੂੰ ਕੌਣ ਰੋਕੂਗਾ? ਸਾਡੀਆਂ ਬੱਚੀਆਂ ਜਿਹੜੀਆਂ ਨੂੰ ਮੈਂ ਇੱਥੇ ਵੇਖਦਾ ਰਿਹਾ ਕਿ ਨੇਤਰੇ ਵਿੱਚ ਆਉਂਦੀਆਂ ਸੀ, ਨਾਮਧਾਰੀ ਬਾਣੀ ਵਿੱਚ ਆਉਂਦੀਆਂ ਸੀ, ਜਿਹਨਾਂ ਨੂੰ ਵੇਖ ਕੇ ਖੁਸ਼ੀ ਹੁੰਦੀ ਸੀ ਕਿ ਸਾਡੀ ਆਉਣ ਵਾਲੀ ਪੀੜ੍ਹੀ ਆ, ਇਹ ਅੱਗੇ ਜਾ ਕੇ ਬੜਾ ਸੁਧਾਰ ਹੋਏਗਾ, ਆਉਣ ਵਾਲੀ ਪੀੜ੍ਹੀਆਂ ਦੇ ਇਹ ਧਰਮ ਦੇ ਮਾਲਕ ਬਣਨਗੇ। ਤੇ ਥੋੜੇ ਦਿਨਾਂ ਦੇ ਵਿੱਚ ਜਦੋਂ ਮੈਂ ਸਾਰਾ ਕੁਛ ਵੇਖਦਾ ਤੇ ਮੈਂ ਕਹਿੰਦਾ ਜੇ ਮੈਂ ਨਾ ਕਹਾਂ ਡਰ ਵੀ ਲੱਗਦਾ ਕਿ ਇਹ ਕਿਹਦੇ ਕਿਹਦੇ ਤੇ ਵਰਤ ਜਾਣੀ ਆ ਗੱਲ, ਇਹ ਨਹੀਂ ਕਿਹਾ ਜਾ ਸਕਦਾ। ਪਰ ਅਰਦਾਸ ਕਰੀਏ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਜਿੰਨਿਆਂ ਨੂੰ ਸਾਨੂੰ ਸਤਿਗੁਰਾਂ ਨੇ ਬਚਾਇਆ, ਅਸੀਂ ਬੀਜ ਮਾਤਰ ਰਹਿ ਗਏ ਹਾਂ ਤੇ ਸਾਡਾ ਇਹ ਬੀਜ ਬਚਿਆ ਰਹੇ। ਇਸ ਵੇਲੇ ਜ਼ੋਰ ਆ, ਇਹਨਾਂ ਜਨਤਾ ਕੈ ਵਸ ਕਿਛ ਨਾਹੀ, ਜਨਤਾ ਦੇ ਵਾਸਤੇ ਕੁਛ ਨਹੀਂ ਹੈ। ਲਾਲਚ ਪਿੱਛੇ ਆ ਕੇ ਅਸੀਂ ਧਰਮ ਨੂੰ ਛੱਡਦੇ ਹਾਂ, ਵਸ ਨਹੀਂ ਹੈ ਕੁਛ। ਅਰਦਾਸ ਬੇਨਤੀ ਆ ਸਹੁਰਾਂ ਦੇ ਚਰਨਾਂ ਵਿੱਚ ਸੱਚੇ ਪਾਤਸ਼ਾਹ ਕਿਰਪਾ ਕਰਨ, ਜਿੰਨੇ ਕੁ ਨੂੰ ਉਹ ਬਚਾਉਣਗੇ ਨਾ ਉਨੇ ਕੁ ਬਚ ਜਾਣਗੇ। ਇੱਥੇ ਆਪਾਂ ਆਉਣੇ ਤੇ ਇਸੇ ਵਾਸਤੇ ਹਾਂ ਕਿ ਸਾਨੂੰ ਇਸ ਗਿਆਨ ਦਾ ਅਸੀਂ ਫਾਇਦਾ ਲੈ ਸਕੀਏ, ਤੇ ਫਿਰ ਫਾਇਦਾ ਇੱਕੋ ਹੀ ਚੇਤੇ ਰਹਿ ਜਾ ਸਾਨੂੰ ਕਿ ਬਾਹਰ ਜਾਣਾ। ਉਹਦੇ ਵਾਸਤੇ ਜਿੱਦਾਂ ਦਾ ਮਰਜ਼ੀ ਬੰਦਾ ਹੋਏ, ਜਿੱਦਾਂ ਦੇ ਮਰਜ਼ੀ ਸਾਨੂੰ ਕਰਮ ਕਰਨੇ ਪੈਣ, ਅਸੀਂ ਕਰਨ ਨੂੰ ਤਿਆਰ ਹਾਂ। ਬਸ ਸਾਡਾ ਜਹਾਜ਼ ਇੱਕ ਵਾਰੀ ਉੱਡਣਾ ਚਾਹੀਦਾ, ਉੱਥੇ ਜਾ ਕੇ ਕੀ ਬੀਤਣੀ ਉਹਦਾ ਨਹੀਂ ਧਿਆਨ। ਧਰਮ ਦਾ ਧਿਆਨ ਜੇ ਰਹਿ ਜਾਏ, ਦਰਗਾਹ ਦਾ ਰਸਤਾ ਸਾਨੂੰ ਖੋਲਣ ਦਾ ਜੇ ਚੇਤਾ ਰਹਿ ਜਾਏ, ਤੇ ਫਿਰ ਅਸੀਂ ਲੋਹੀ ਵਾਪਸ ਲੈ ਹੀ ਲਵਾਂਗੇ ਨਾ। ਜੇ ਦਰਗਾਹ ਚ ਜਾਣ ਦਾ ਚੇਤਾ ਰਹਿ ਗਿਆ ਤਾਂ ਉਹਨੇ ਕਿਹਾ ਸੀ ਲੋਹੀ, ਉਹਨੇ ਕਿਹਾ ਲਓ ਮਹਾਰਾਜ। ਉਹ ਕਹਿੰਦਾ ਅਗਲੇ ਜਨਮ ਚ ਤੈਨੂੰ ਬਹੁਤੀਆਂ ਲੋਹੀਆਂ ਮਿਲਣ। ਲੋਹੀ ਖੋ ਲਈ ਸੀ ਕਿ ਅਗਲੇ ਜਨਮ ਮੈਂ ਇਸੇ ਵਾਸਤੇ ਧਾਰਨੇ ਕਿ ਬਹੁਤੀਆਂ ਲੋਹੀਆਂ ਮਿਲਣ, ਮੈਨੂੰ ਨਹੀਂ ਇਹ ਸੋਚਦਾ ਮਨਜ਼ੂਰ। ਸੱਚੇ ਪਾਤਸ਼ਾਹ ਇਹ ਸੁਣਾਉਂਦੇ ਸੀ ਬਚਨ ਕਿ ਲਾਲਚ ਪਿੱਛੇ ਆ ਕੇ ਅਗਲੇ ਜਨਮ ਵਿੱਚ ਫੇਰ ਮੈਨੂੰ ਜੰਮਣਾ ਪਏਗਾ। ਇੱਥੇ ਜੰਮਣ ਮਰਨ ਦੇ ਚੱਕਰ ਚ ਆਏ ਆ, ਜੰਮਣ ਮਰਨਾ ਤਿੰਨ ਕੁਝ, ਇੱਥੇ ਆ ਕੇ ਫਿਰ ਜੰਮਣਾ ਮਰਨਾ ਤੇ ਫਿਰ ਕੀ ਫਾਇਦਾ? ਤੇ ਲੋਹੀ ਵਾਪਸ ਲੈ ਲਈ ਸੀ। ਉਸ ਰਸਤੇ ਤੋਂ ਉਧਰ ਸਾਡੇ ਨੌਜਵਾਨ ਬੱਚਿਆਂ ਦਾ ਅਸੀਂ ਧਿਆਨ ਨਾ ਪ੍ਰੇਰ ਕੇ ਕਰੀਏ। ਇਹੀ ਅੱਜ ਕਰਕੇ ਮੈਂ ਖਿਮਾ ਮੰਗਦਾ, ਸੱਚੇ ਪਾਤਸ਼ਾਹ ਸਾਨੂੰ ਬਚਾਉਣ, ਸਾਡਾ ਧਰਮ ਰਹਿ ਜਾਏ, ਸਾਡੀ ਸਿੱਖੀ ਰਹਿ ਜਾਏ, ਸਾਡਾ ਪਿਛਲਾ ਜਪ ਤਪ ਕੀਤਾ ਰਹਿ ਜਾਏ, ਕਿਤੇ ਸਾਰਾ ਇਹਨਾਂ ਰੋੜ ਬਈਏ। ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਕਹੋ ਸਭ ਕਹੋ ਧੰਨ ਸਤਿਗੁਰੂ ਜਗਜੀਤ ਸਿੰਘ ਜਿਨ੍ਹਾਂ ਨੇ ਦੱਸਿਆ ਤੇ ਜਿਨ੍ਹਾਂ ਨੇ ਸਾਨੂੰ ਬਚਾਉਣਾ ਹੱਥ ਦੇ ਕੇ। ਸਭ ਕਹੋ ਧੰਨ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ।